ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਅੰਮ੍ਰਿਤ ਬਚਨ ਗੁਰਬਾਣੀ ਕੀਰਤਨ ਆਪ ਜੀ ਨੇ ਸ਼ਰਵਣ ਕੀਤਾ ਹੈ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਗਾਥਾ ਬਾਣੀ ਵਿੱਚੋਂ ਆਪ ਜੀ ਨੇ ਅੱਜ 11ਵਾਂ ਸ਼ਲੋਕ ਗੁਰੂ ਕਿਰਪਾ ਨਾਲ ਹੁਣੇ ਸ਼ਰਵਣ ਕੀਤਾ। ਇਸ ਸ਼ਲੋਕ ਦਾ ਸੰਖੇਪ ਜਿਹਾ ਭਾਵ ਇਸ ਪ੍ਰਕਾਰ ਹੈ, ਸਤਿਗੁਰੂ ਦੇ ਬਚਨ ਸ੍ਰੇਸ਼ਟ ਮੰਤਰ ਨੇ, ਗੁਰੂ ਕੇ ਬਚਨ ਤੋਂ ਉੱਪਰ ਹੋਰ ਕੋਈ ਦੁਨੀਆਂ ਦਾ ਮੰਤਰ ਨਹੀਂ ਸਿੱਖ ਲਈ ਤੇ ਜਿਸ ਮਨੁੱਖ ਨੇ ਉਸ ਮੰਤਰ ਨੂੰ ਕਮਾ ਲਿਆ ਉਹਦੇ ਕੀਤੇ ਹੋਏ ਗੁਨਾਹ ਉਹਦੇ ਸਾਰੇ ਦੁੱਖ ਜਿਹੜੇ ਨੇ ਗੁਰੂ ਕੇ ਸ਼ਬਦ ਨੇ ਕੱਟ ਦਿੱਤੇ। ਪਰ ਨਾਲ ਬਚਨ ਕੀਤੋ ਨੇ ਕਿ ਜਿਸ ਨੇ ਪ੍ਰਭੂ ਦੇ ਚਰਨ ਕਮਲਾਂ ਦਾ ਧਿਆਨ ਟਿਕਾ ਲਿਆ, ਜਿਸ ਨੇ ਪੂਰੇ ਗੁਰੂ ਦੇ ਚਰਨ ਪਕੜ ਲਏ, ਆਪ ਤਾਂ ਉਹ ਤਰਿਆ ਵੀ ਉਹਦੇ ਸ਼ਬਦਾਂ ਨੂੰ ਉਹਦੇ ਜੀਵਨ ਨੂੰ ਉਹਦੇ ਆਪਣੀ ਕਮਾਈ ਦਾ ਸਦਕਾ ਉਹਨੇ ਆਪਣੀਆਂ ਕਈ ਕੁੱਲਾਂ ਦਾ ਉਧਾਰ ਕਰ ਲਿਆ ਹੈ। ਆਓ ਇਸ ਸ਼ਲੋਕ ਦੇ ਦਾਇਰੇ ਵਿੱਚ ਰਹਿ ਕੇ ਜਿੱਥੇ ਆਪਾਂ ਗੁਰੂ ਸ਼ਬਦ ਦੀ ਵਿਚਾਰ ਕਰਨੀ ਹੈ ਉੱਥੇ ਜੋ ਵੈਸਾਖੀ ਦਾ ਪੁਰਬ ਆਪਾਂ ਮਨਾ ਰਹੇ ਹਾਂ, ਕੱਲ ਇੱਕ ਅਰਜ਼ ਕੀਤੀ ਸੀ ਕਲਗੀਧਰ ਸੱਚੇ ਪਿਤਾ ਜੀ ਨੇ, ਭਾਵਾਂ ਕਿ ਅੰਮ੍ਰਿਤ ਬਾਣੀ ਵਿੱਚ ਮਨ ਦੀ ਰਹਿਤ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਤੱਕ ਦ੍ਰਿੜ ਕਰਾਈ ਗਈ ਹੈ, ਸਿੱਖ ਦਾ ਆਤਮਿਕ ਜੀਵਨ ਕੈਸਾ ਚਾਹੀਦਾ, ਇਹ ਵੈਸੇ ਕੱਲ ਨੂੰ ਅਰਜ਼ ਮੈਂ ਕਰਨੀ। ਉਸ ਰਹਿਤ ਨੂੰ ਕਮਾਣ ਵਾਲੇ ਨੂੰ ਮੇਰੇ ਕਲਗੀਧਰ ਸਵਾਮੀ ਜੀ ਨੇ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਉਸ ਰਹਿਤ ਵਿੱਚੋਂ ਸਾਨੂੰ 5 ਕਖਾਰ ਮੇਰੇ ਕਲਗੀਧਰ ਜੀ ਨੇ ਬਖਸ਼ਿਸ਼ ਕੀਤੇ ਤੇ ਉਹਨਾਂ 5 ਕਕਿਆਂ ਦੀ ਉਹਨਾਂ 5 ਕਕਾਰਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟੇਕ ਓਟ ਆਸਰਾ ਲੈ ਆਪਾਂ ਨੇ ਵਿਚਾਰ ਕਰਨੀ ਹੈ। ਇਹ ਗੱਲ ਵੱਖਰੀ ਕਿ ਜਿਹਦੇ ਭਾਗ ਨੇ ਉਹ ਸਵੇਰੇ ਅੰਮ੍ਰਿਤ ਦੀ ਦਾਤ ਲਏਗਾ, ਪਰ ਘੱਟੋ ਘੱਟ ਆਪਣੇ ਗੁਰੂ ਦੀ ਬਖਸ਼ੀ ਹੋਈ ਦਾਤ ਸੰਬੰਧੀ ਆਪਾਂ ਵਿਚਾਰ ਤਾਂ ਜ਼ਰੂਰ ਕਰੀਏ। ਹੋ ਸਕਦਾ ਕਦੀ ਮਨ ਨੂੰ ਠੋਕਰ ਵੱਜੇ, ਕਈ ਵਾਰੀ ਜ਼ਿੰਦਗੀ ਦੀ ਠੋਕਰ ਬੰਦੇ ਨੂੰ ਗੁਰੂ ਵਾਲੇ ਪਾਸੇ ਤੋਰ ਦਿੰਦੀ ਏ। ਆਓ ਆਪ ਬਖਸ਼ੋ ਅਸੀਸ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਵਿੱਚ ਵਰਤੋ, ਪ੍ਰੇਮ ਭਾਵਨਾ ਦੀ ਦਾਤ ਬਖਸ਼ ਕੇ ਗੁਰਮਤ ਵਿਚਾਰਾਂ ਆਪ ਹੀ ਕਰਾ ਲਵੋ। ਬਖਸ਼ੋ ਅਸੀਸ ਔਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ, ਕਰੋ ਕਿਰਪਾਲਤਾ ਫਿਰ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿ ਗੁਰੂ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਗੁਰੂ ਕਾ ਸ਼ਬਦ, ਗੁਰੂ ਕਾ ਬਚਨ, ਗੁਰੂ ਕਾ ਮੰਤਰ, ਗੁਰ ਪ੍ਰਸਾਦ, ਅੰਮ੍ਰਿਤ ਬਾਣੀ, ਖਸਮ ਕੀ ਬਾਣੀ, ਸਾਧ ਕੀ ਬਾਣੀ, ਧੁਰ ਕੀ ਬਾਣੀ, ਵੱਖ ਵੱਖ ਸ਼ਬਦਾਂ ਵਿੱਚ ਸਤਿਗੁਰੂ ਨੇ ਆਪਣੇ ਬਚਨਾਂ ਨੂੰ ਸਿੱਖ ਸੰਗਤ ਤੱਕ ਪਹੁੰਚਾਇਆ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਅਨੁਸਾਰ ਹਰ ਮਨੁੱਖ ਜਿਹੜਾ ਇਹ 5 ਤੱਤਾਂ ਦੇ ਸਰੀਰ ਵਿੱਚ ਵਿਚਰਦਾ ਪਿਆ ਹੈ ਉਸ ਦੀ ਜ਼ਿੰਦਗੀ ਦੀ ਸਫਲਤਾ ਤਾਂ ਹੈ ਜੇ ਉਹ ਪੂਰੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਕੇ ਬਖਸ਼ੇ ਕੋਈ ਸ਼ਬਦ ਦੀ ਕਮਾਈ ਕਰ ਸਕੇ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਆਪ ਪੜ੍ਹਦੇ ਕਿਰਪਾਲੂ ਦਾਤਾਰ ਜੀ ਨੇ ਇਹ ਅੰਮ੍ਰਿਤ ਬਚਨ ਕਿਹਾ, ਕਹਿੰਦੇ ਨਾਨਕ सोते सिमरत वेद पार ब्रह्म गुर नाही तेज। कहने असी सिमरतिया नू ग्रंथा नू सोध लिया परचोल लिया ते एक गल बिलकुल स्पष्ट सामने आई के गुरु ते परमेश्वर दे विच कोई तेज नहीं कोई अंतर नहीं। नानक सोधे सिमरत वेद पार ब्रह्म गुर नाही तेज। उचे नाल बचने भी कह दिता कह लगे कहो नानक प्रभ एह जनाई। कहने हे भाई सानू प्रभु ने परमात्मा ने ए गल सुनाई है। ध्यान दिया जे एक बचन वाल जेड़े बचन असी पढ़ने देखो अज गुरु साहब दी बाहरों कोई निशानी मिल जाए ना असी किन्ने उतावले होने। जदो किते गंगा सागर हुंदा असी कतारा बन के उहदे दर्शन करन जाने क्यों क्योंकि गुरु कल के धर सच्चे पातशाह जी ने अपने कर कमल उस नूं लाए। प्यारियो जे किते गुरु का दस्तर मिल जाए ते असी दर्शन कर ली उमड़ पैने इस करके साडे अंदर श्रद्धा है कि गुरु जी दे तन नूं लगा होया ए वस्त्र है। जे किते सतगुरु दे चरणा दा जोड़ा मिल जाए है भी है कई थावां ते जे असी गुरु अमरदास सच्चे पातशाह जी दे जोड़े मिलदे ने गुरु कलगीधर सच्चे पातशाह जी दे जोड़े हरियाणे विच ढेले दे नेड़े एक सियाणा सजदा पिंड है उत्थे कलगीधर पिता जी दे दो जोड़े पए ने चरणा वाले। हजूर कृपालू दे जोड़े मिल जान वस्त्र मिल जाए बर्तन मिल जाए ते शस्त्र मिल जान असी सारे श्रद्धा भावना नाल जाके कहने आ कि ए दर्शन करो क्योंकि ए पवित्र चीजा मेरे गुरु दे तन नू स्पर्श कीतिया ने ते मैं इक तुहाडे चरणा च बेनती करनी चाहना जेड़ी गुरु दे पवित्र देह नू चीज स्पर्श कीती ओहदे दर्शन वाली तू उतावला है। सिखा जदो तू बाणी पढ़ना बाणी गुरु नानक दा हिरदा है कभी गुरु नानक दे हिरदे नू भी स्पर्श कर ले। गुरु का शब्द गुरु दा हिरदा है गुरु के बचन गुरु का अंदर है। हजूर ने उत्थे बचन कीता कह लगे कहो नानक प्रभ ए जनाई। साडे गुरु ने ए प्रभु ने गल समझा दिती कि कह लगे बिन गुर मुक्त न पाईए भाई हे मेरे वीर मेरे भरावा गुरु तो बिना कदी भी पार उतारा नहीं हो सकता। हजूर कृपालू जी दे अमृत बचन असी पढ़ने सतगुरु कोल किन्नी कु रहमत है। पहली गल के ओ गुरु जिदे दर्शन कीतिया अंदर नू शांति मिले ओ समरथ गुरु जिदे कोल बैठिया अंदर नू रहमत मिल जाए। धन गुरु ग्रंथ साहिब दे अमृत बचना विच गुरु अमरदास जी दी उस्तत विच भट्ट जी ने एक अमृत बचन सवैया कहा है। कहिंदे ने हकीकत ए वे के असी अनेका संत देखे भट्ट जी कह रहे कहिंदे ने अनेका गुणी ज्ञानी पंडिता नू सुनिया अनेका सन्यासियां तपस्या तप करन वालियां नू देखिया पर कहिंदे ने असी उहनां दी निंदिया नहीं करदे पर दुनिया दे लोगो ए हकीकत दसनी चाहे आ संत भी देखे साध भी देखे तपस्वी भी देखे ज्ञानी भी देखे पंडित भी देखे जदो कथा विख्यान करना ते मन बड़ा खुश होना ते कहने जदो किते उना दे कहे हुए अनुसार जीवन नू तकना ते निराशता पले पैनी ते मन ने कहना मना सुनदिया उते बड़ा सुकून मिलिया ते उतर के परत के इना को आनंद क्यों नहीं। कहने असल विच जो कहिंदे सन ओ रहत नहीं सी रब दा शुक्र करने आ के सानू गुरु नानक साहिब वर्गा गुरु मिल गया एदे बचन सुनिया भी सुख है एदे कोल बैठिया भी ठंड है ते जदो एदे बचना नू कमान दा यतन कीता ते मेरे गुरु नानक ने अंदर दे सारे भरम ही तोड़ के रख दिते। हुण समरथ गुरु दे बारे ओ कह रहे ने जिन्ना जिंदगी विच कमाया जिन्ना नू कुछ प्रतीत होया अंदरों उन्हां ने एक अमृत बचन क्या कहन लगे रहो संत हो टोल साध बहु तेरे दिखे। गुरु अमरदास जी दी सिफत विच सवैया है रहो संत हो टोल साध बहु तेरे दिखे सन्यासी तपस ही मुखो ए पंडित मिठे। उन्हां ने फिर अपनी भटकना दे साल भी लिखे कहन लगे वर्ष एक हो फिरो किना ना परचो लायो एक साल पूरा कहने ने घूमदे रहे परचो दा अखरी अर्थ मन नू प्रचार देना मन पतीज जाना मन दी तसली करा दे। बस एक हो फिरो किना ना परचो लायो کہتے ہیں کہتی سنی کہ انہوں نے کفا سنی انہوں نے بچے سنے اگلی توکسی رہت کو خوشی نہ آئیو کہندیاں نو سکھ بڑا سی پر جدو رہت دیکھی تے رہت دیکھ کے من خوش نہ ہویا رہو سنت ہوں ٹول ساد بو تیرے ڈٹھے سنیاسی تپس ہی مکھوں اے پنڈت مٹھے برس ایک ہوں پھریو کنہ نہ پرچو لائیو کہتے ہیں کہتی سنی رہت کو خوشی نہ آئیو ہر نام چھوڑ دوجہ لگے تن کے گن ہوں کیا کہوں اس دکھ تے رکنا ہر نام چھوڑ دوجہ لگے کیویں انہاں دے گن سی بیان کریے کیونکہ پرماتما دے نام نو چھڈ کے نام دی گل کرنی تے نام نو جپنا زمین اسمان دا انتر ہے رب دیاں گلاں کرنیاں تے رب نال گلاں کرنیاں زمین اسمان دا انتر ہے گرو دی گل کرنی تے گرو دی گود وچ بیٹھ کے گرو نال گلاں کرنیاں دوناں وچ فرق ہے کہندے نے ہر نام چھوڑ دوجے لگے تن کے گن کو کیا کہوں گر دئی ملاو تکھیا پچ تکھا جی کہ پرماتما میں تیرا شکر کرنا تو مینو سمرت گرو گرو امرداس ملا دیتا ہے گر دئی ملاو تکھیا جیو تو رکھ ہے تیو رہوں جیوے مینو تن گرو امرداس کرپالو تو رکھے گا میں اسی طرح رہن نو تیار ہاں کیونکہ تواڈے جیون نو دے کے میرے اندر نو سکون ملیا ہے میری بینتی سمجھو میں سٹیپ بائی سٹیپ اگے ترنا چاہنا کہ گرو دے بچن ہی ساڈا پار اتارا کر سکن گے پیاریو کہ گرو دی بخشش کرن دے انیکا طریقے جدو سمرت گرو ترٹ دے کئی وری کئی سجن گرو دے درشن کردے نے تے پہلی جھلکی انہاں دی زندگی نو پلٹ جاندی کئی وری کئی سجن درشن کردے نے پر جنی دیر تک گرو دا شبد نہ سن اونی دیر تک انہاں دا پار اتارا نہیں انہاں دی نشانی ہوندی کئی سجن شبد وی سندے نے تاں وی پلٹدے نہیں جنی دیر تک زندگی وچ ٹھوکر کوئی نہ بچے گرو کہندا دنیا وچ اپنا کوئی نہیں تے جدو سکے پتر بھرا ماں باپ بھن ساتھ چھڑ جاندے نے ادو پھر کہندا نہیں جو روز پڑھدا ساں او حقیقت سی اصلیت اے کچھ درشن کر کے کچھ بچن سن کے میں کچھ ادھارنا کیوں کماتر دینیا وستار نال نہیں ہن دولتاں دائی نے بابے نانک دی پہلی جھلک دیکھی ہے نہ تا اس ویلے رباب سی نہ تا بابے نے کتے سری راگ ماج راگ انی راگاں وچ کوئی شبد کیا ایک عورت روزمرہ زندگی جین والی انہیں صرف پہلی جھلک دیکھی مسلمان عورت نے بس بابے جی پہلی جھلک نے اودی زندگی نو پلٹ دیتا لوکاں دے اگے چوڑی اڈن والی بابے کالو نو اے شبد کہہ دتے بابا میں تا بہت رجی اج تو بعد چوڑی اودے اگے اڈاں گی جدی پہلی جھلک نے میرے اندر دی پھوک وا دتی صرف انہیں دیکھے میں بانی وچوں فرمان وی عرض کرنے نے اسی روز پڑھنے کتے ٹک کے بانی دے ارتھاں نو سمجھئے ہن دیکھو انہیں پہلی جھلک ہے بیبے نانکی صرف دیدار وچوں گرو نانک ویر وچوں پیر نو دیکھے رائے بلار نے آخر دیکھیا تے سی انہوں پتا سی بھی پٹواری دے کر پتر ہوئے ہیں کئی بھائی انہیں اپنے نیترا نال دیکھیا ہونا پر جتن اودیاں اکھاں دے سامنے کوتک واپریا بھی سپ شان کری بیٹھا رخ دی شان ہی ٹلدی پئی ایتھے اجڑیاں کھیتیاں ہریاں ہو گئیاں اودن اودی اکھ پہچان کے کہن لگی نہیں اے عام نہیں کوئی تے جتن سچا سودا کیتا تے اودن برادری کچی ہوئی لوگ ہی کچھے ہوئے تے اتھے کھلو کے کہہ دیتا کہ ویکھی اج تو بعد نانک تے خاتمہ چکی بابا کالو جی نو پٹواری ٹھیک ہے تیرا دعوی ہے تیرا پتر ہے پر میں تینو کہہ دیا اس تیرے نانک پتر دے سر تے میرا شہر وسدا انہیں کچھ اندروں رہن تا تکیاں تارا اندر نشن ہویا ہن سجن ٹھگ نے گل بات نہیں کیتی بابا جی جدو گئے نے اندر کمرے وچ لے کے گیا کی انہیں گل بات نہیں کیتی انہیں درشن بھی کیتے گل بات بھی کیتی پر اندر ترپت نہیں جدو بابے نانک نے رات نو سوئی راگ وچ شبد گایا ایک شبد جدو کنا وچ پیا سجن شیری نال میں چل دیا نال چلن جتھے لیکھا منگیا تتھے کھڑے دشن ایک شبد نے اندر نو تو دیتا اسی ویلے بابے نانک دے چرنا تہ پیا کہ جو کچھ تو سی گاندے پر اصل وچ میرا اندر ہے میرا حقیقت وچ میرا اپنا اندر ہے انہیں شبد سنیا ਸਿੱਧਾਂ ਨੇ ਗੋਸ਼ਟ ਵੀ ਕੀਤੀ, ਸਿੱਧਾਂ ਨੇ ਬਚਨ ਵੀ ਕੀਤੇ, ਪਰ ਸੱਚ ਜਾਣੇ ਜਦੋਂ ਬਾਬੇ ਦੇ ਅੰਦਰ ਦੀ ਅਜ਼ਮਤ ਨੂੰ ਦੇਖਿਆ, ਅੰਦਰ ਦੀ ਸ਼ਕਤੀ ਨੂੰ ਦੇਖਿਆ, ਤੇ ਸਾਰੇ ਹੱਥ ਜੋੜ ਕੇ ਕਹਿਣ ਲੱਗ ਪਏ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਤਵਜੋ ਦਿਓ, ਅੱਜ ਮੈਂ ਸਵੇਰੇ ਸੋਚ ਰਿਹਾ ਸਾਂ, ਹੇ ਮੇਰੇ ਸਤਿਗੁਰੂ, ਜਿੰਨੀ ਦੇਰ ਤੱਕ ਤੂੰ ਪਹਿਚਾਨਣ ਦੀ ਨਜ਼ਰ ਨਾ ਦੇਂ, ਓਨੀ ਦੇਰ ਤੱਕ ਤੇਰੀ ਕਦਰ ਕਿਸੇ ਨੇ ਕੀ ਜਾਣਨੀ ਹੈ। ਇੱਕ ਪਿਆਸੇ ਬੰਦੇ ਨੂੰ ਪੁੱਛ ਕੇ ਦੇਖੋ, ਪਾਣੀ ਦੀ ਇੱਕ ਇੱਕ ਬੂੰਦ ਦੀ ਕੀ ਕਦਰ ਹੈ। ਇੱਕ ਦੁਖੀ ਬੰਦੇ ਨੂੰ ਪੁੱਛ ਕੇ ਦੇਖੋ, ਜਿਹੜਾ ਪੈਰਾਂ ਨਾਲ ਨਹੀਂ ਚੱਲ ਸਕਦਾ, ਇਹਨਾਂ ਲੱਤਾਂ ਦੀ ਕੀ ਕੀਮਤ ਹੈ। ਜਿਸ ਬੰਦੇ ਦੀਆਂ ਅੱਖਾਂ ਦੀ ਜੋਤ ਚਲੀ ਗਈ, ਉਹਨੂੰ ਪੁੱਛ ਕੇ ਦੇਖੋ ਅੱਖਾਂ ਦੀ ਜੋਤ ਕਿੰਨੀ ਕੀਮਤੀ ਹੈ। ਜਿਸ ਬੰਦੇ ਦੀ ਜ਼ਬਾਨ ਖਿੱਚੀ ਗਈ, ਉਹਨੂੰ ਪੁੱਛ ਕੇ ਦੇਖੋ ਇਹ ਜ਼ਬਾਨ ਕਿੰਨੀ ਕੁ ਕੀਮਤੀ ਹੈ। ਜਿਸ ਬੰਦੇ ਦੇ ਗਲੇ ਵਿੱਚੋਂ ਆਵਾਜ਼ ਚਲੀ ਜਾਏ, ਉਹਨੂੰ ਪੁੱਛ ਕੇ ਦੇਖੋ ਆਵਾਜ਼ ਕੀ ਚੀਜ਼ ਹੈ। ਹਕੀਕਤ ਇਹ ਕਦਰ ਅਸੀਂ ਜਾਣਦੇ ਹੀ ਉਦੋਂ ਆ ਜਦੋਂ ਸਾਨੂੰ ਮਿਲੀ ਕੋਈ ਚੀਜ਼ ਚਲੀ ਜਾਂਦੀ ਏ, ਫਿਰ ਕਹਿੰਦੇ ਨਹੀਂ ਮੈਂ ਬੇਕਦਰੇ ਨੇ ਕਦਰ ਨਾ ਜਾਣੀ, ਇਹ ਤਾਂ ਕੀਮਤੀ ਬੜਾ ਸੀ। ਪਿਆਰਿਓ, ਅੱਜ ਦੁਨੀਆਂ ਦੇ ਸੁੱਖ ਨੇ ਬਾਬੇ ਦੇ ਸ਼ਬਦਾਂ ਨੂੰ ਸੁਣ ਕੇ ਅਣਸੁਣੇ ਕਰਨੇ ਆ। ਮੈਂ ਇੱਕ ਸੱਜਣ ਦੇ ਬਚਨ ਪੜ੍ਹੇ, ਤੁਸੀਂ ਦੇਖੋ ਸਾਡਾ ਇੱਕ ਸਵਾਲ ਹੁੰਦਾ ਕਿ ਮਨ ਨਹੀਂ ਟਿਕਦਾ, ਸਿਮਰਨ ਕਰੀਏ ਮਨ ਨਹੀਂ ਟਿਕਦਾ। ਉਸ ਨੇ ਇੱਕ ਗੱਲ ਕੀ, ਕਹਿਣ ਲੱਗੇ ਤੂੰ ਸਿਮਰਨ ਕਰਨ ਤੋਂ ਪਹਿਲਾਂ ਨਾ ਆਪਣੇ ਅੰਦਰ ਥੋੜੇ ਜਿਹੇ ਫੁਰਨੇ ਬਣਾ ਕੇ ਦੇਖ। ਤੇ ਮੈਂ ਬਾਣੀ ਵਿੱਚ ਅਰਜ ਕਰਨਾ, ਤੁਸੀਂ ਇਹਦਾ ਤਜਰਬਾ ਆਪਾਂ ਸਾਰੇ ਕਰਕੇ ਦੇਖੀਏ। ਜਦੋਂ ਸਵੇਰੇ ਬਹਿਣਾ ਜਾਂ ਬਾਣੀ ਪੜ੍ਹਨੀ ਹੈ ਨਾ, ਉਹ ਕਹਿੰਦਾ ਇੱਕ ਤਜਰਬਾ ਕਰ ਵੀ ਤੂੰ ਨੇਤਰ ਕਰ ਲੈ ਬੰਦ, ਇਉਂ ਸਮਝ ਲੈ ਕਿ ਮੇਰੀ ਅੱਜ ਮੌਤ ਹੋ ਗਈ। ਸਿਰਫ ਸਮਝ ਇਸ ਗੱਲ ਨੂੰ ਕਿ ਮਨ ਕਿਵੇਂ ਭਤੀਜੇ, ਮਨ ਕਿਵੇਂ ਟਿਕੇ, ਤੈਨੂੰ ਹਕੀਕਤ ਵੀ ਜਾਣ, ਤਿਉਂ ਸਮਝ ਲੈ ਅੱਖਾਂ ਬੰਦ ਕਰਕੇ ਵੀ ਮੇਰੀ ਮੌਤ ਹੋ ਗਈ ਏ। ਮੇਰੇ ਪਰਿਵਾਰ ਦੇ ਜੀ, ਮੇਰੀਆਂ ਬੱਚੀਆਂ, ਮੇਰੇ ਪੁੱਤਰ, ਮੇਰੀਆਂ ਧੀਆਂ, ਮੇਰੀ ਘਰ ਵਾਲੀ, ਮੇਰੇ ਰਿਸ਼ਤੇਦਾਰ ਮੇਰੀ ਮੰਜੀ ਦੇ ਕੋਲ ਆ ਬੈਠੇ, ਤੇ ਕਦੀ ਤਜਰਬਾ ਕਰਕੇ ਦੇਖਿਓ। ਪਿਆਰਿਓ, ਗੁਰੂ ਅਮਰਦਾਸ ਜੀ ਤਾਂ ਰੋਜ਼ ਕਹਿੰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀ ਇਸ ਨਾਲ ਕਿਉਂ ਚਿੱਤ ਲਾਈਏ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਆਖਰੇ ਸ਼ਬਦ ਅੰਦਰੋਂ ਨਿਕਲੇ ਤੇ ਤਾਂ ਹੀ ਉਹਨਾਂ ਕਹਿ, ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈ ਪਾਸਿਓਂ ਲੱਦ ਗਏ ਤੂੰ ਅਜੇ ਨਾ ਪਤੀਣਿਓ ਹੈ। ਕਦੀ ਸ਼ਬਦ ਪੜ ਕੇ ਦੇਖ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਚਿਰਾਣ, ਖਾਂਪੀ ਵਈਆਂ ਗੁੰਮਣੀ ਰੋਵਾਂ ਝੀਣੀ ਬਾਣ। ਕਦੀ ਬਚਨ ਪੜ ਕੇ ਦੇਖ, ਸੰਗ ਚਲਤ ਹੈ ਹੰਤੀ ਚਲਣਾ ਦੂਰ ਗਵਨ ਸਿਰ ਉਪਰ ਮਰਨ। ਉਹ ਗੁਰਮੁਖ ਬੜੀ ਸੋਹਣੀ ਗੱਲ ਕਹਿੰਦੇ ਨੇ, ਕਹਿੰਦੇ ਨੇ ਮਨ ਨਾ ਟਿਕੇ ਤੇ ਅੰਮ੍ਰਿਤ ਵੇਲੇ ਦੇਖ, ਇਉਂ ਅਨੁਭਵ ਕਰ ਵੀ ਮੇਰੀ ਮੌਤ ਹੋ ਚੁੱਕੀ। ਅਸੀਂ ਕਹਾਂਗੇ ਜੀ ਇਹ ਕਲਪਨਾ ਹੈ, ਸੱਚ ਜਾਣਿਓ ਕਈ ਵਾਰੀ ਜਦੋਂ ਕਲਪਨਾ ਵੀ ਬੰਦਾ ਸਹੀ ਤਰੀਕੇ ਨਾਲ, ਕਲਪਨਾ ਦਾ ਅਰਥ ਤੇ ਦੁੱਖ ਨੇ, ਕਲਪਨਾ ਦਾ ਅਖਰੀ ਅਰਥ ਤੇ ਮੰਨ ਲੈਣਾ, ਹਕੀਕਤ ਵਿੱਚ ਨਾ ਹੋਵੇ ਮੰਨ ਲੈਣਾ। ਤਿੱਬਤ ਵਿੱਚ ਇੱਕ ਧਿਆਨ ਧਰਿਆ ਜਾਂਦਾ ਹੈ, ਕਦੀ ਉੱਥੋਂ ਦੇ ਲਾਮਿਆਂ ਨੂੰ ਦੇਖੋ, ਜਦੋਂ ਟੈਂਪਰੇਚਰ ਆ ਜ਼ੀਰੋ ਤੋਂ ਵੀ ਥੱਲੇ ਡਿੱਗ ਪੈਂਦਾ ਹੈ ਨਾ, ਉਹ ਕੀ ਕਰਦੇ ਨੇ ਆਪਣੇ ਬਸਤਰ ਉਤਾਰ ਕੇ ਉਸ ਜਿਸ ਦੀ ਕੋਈ ਬਰਫ਼ ਵਿੱਚ ਖਲੋ ਜਾਂਦੇ, ਇੱਕੋ ਦਮ ਆਪਣੇ ਧਿਆਨ ਨੂੰ ਅੰਦਰ ਕੇਂਦਰਿਤ ਕਰਕੇ ਇੱਕੋ ਗੱਲ ਸੋਚਦੇ ਨੇ, ਮੇਰੇ ਅੰਦਰੋਂ ਗਰਮੀ ਨਿਕਲ ਲੱਗੀ ਹੈ। ਤੇ ਮੈਂ ਉਹ ਪੜਿਆ ਵੀ, ਉਹਨਾਂ ਦੀ ਉਸ ਚੀਜ਼ ਨੂੰ ਅੱਖਾਂ ਨਾਲ ਦੇਖਿਆ ਵੀ ਕਿ ਉਹਨਾਂ ਨੇ ਮੂਵੀ ਬਹੁਤ ਸੋਹਣੀ ਬਣਾਈ, ਬਰਫ਼ ਪੈਂਦੀ ਪਈ, ਧਿਆਨ ਵਿੱਚ ਖਲੋਤੇ ਨੇ, ਅੰਦਰੋਂ ਕਲਪਨਾ ਉੱਠੀ ਏ ਵੀ ਮੇਰੇ ਅੰਦਰ ਗਰਮੀ ਇੰਨੀ ਏ, ਮੈਂ ਇਸ ਬਰਫ਼ ਦਾ ਮੁਕਾਬਲਾ ਕਰ ਸਕਣਾ। ਹਕੀਕਤ ਇਹਦੇ ਆਮ ਬੰਦਾ ਹੋਵੇ ਤੇ ਖੂਨ ਜੰਮ ਜਾਏ, ਕੁਝ ਸਮੇਂ ਤੋਂ ਬਾਅਦ ਉਹਦੀ ਚਮੜੀ ਵਿੱਚੋਂ ਹੀਟ ਨਿਕਲਣ ਲੱਗ ਪੈਂਦੀ ਸੀ। ਅਸਲ ਵਿੱਚ ਸਰੀਰ ਵਿੱਚ ਕੀ ਕੁਝ ਨਹੀਂ, ਜੋ ਕੁਝ ਬ੍ਰਹਿਮੰਡ ਵਿੱਚ ਉਹ ਪਿੰਡ ਵਿੱਚ ਨਹੀਂ। ਦੇਖੋ ਜਿਤਨਾ ਹਿੱਸਾ ਬਾਹਰ ਪਾਣੀ ਏ, ਉਨਾ ਹਿੱਸਾ ਅੰਦਰ ਪਾਣੀ ਏ। ਜਿੱਦਣ ਬ੍ਰਹਿਮੰਡ ਤੇ ਪਿੰਡ ਦਾ ਆਪਸੀ ਸੰਬੰਧ ਕਿਤੇ ਫਰਕ ਪੈ ਗਿਆ, ਉਸ ਦਿਨ ਦੋਨਾਂ ਦੇ ਪਏ ਕੋਈ ਫਰਕ ਵਿੱਚ ਆ ਮਨੁੱਖਤਾ ਦੀ ਮੌਤ ਹੋ ਜਾਏ। ਜੋ ਕੁਝ ਬ੍ਰਹਿਮੰਡ ਵਿੱਚ ਉਹ ਕੁਝ ਪਿੰਡ ਵਿੱਚ ਹੈ। ਕਦੀ ਕਲਪਨਾ ਕਰਕੇ ਦੇਖੀਏ ਕਿ ਮੰਨ ਲਿਆ ਜਾਏ ਕਿ ਮੇਰੀ ਮੌਤ ਹੋ ਗਈ ਏ, ਮੰਨਣਾ ਕੀ ਹੈ, ਹੋਣੀ ਇੱਕ ਦਿਨ, ਇਹਦੇ ਵਿੱਚ ਕੋਈ ਦੋ ਰਾਣਾ ਨਹੀਂ। ਘਰ ਦੇ ਜੀ ਇਕੱਠੇ ਹੋਏ ਨੇ, ਮੇਰੇ ਤਨ ਦੇ ਮੇਰੇ ਮੰਜੇ ਦੇ ਕੋਲ ਆ ਬੈਠੇ ਨੇ, ਪਰਤ ਕੇ ਇਸ਼ਨਾਨ ਕਰਾਇਆ, ਇਸ਼ਨਾਨ ਕਰਾ ਕੇ ਮੇਰੀ ਅਰਥੀ ਨੂੰ ਚੁੱਕ ਕੇ ਲੈ ਤੁਰੇ ਨੇ। ਸਿਰਫ ਆਪਾਂ ਸੁਰਤ ਕਰਕੇ ਦੇਖੀਏ ਵੀ ਮੇਰੇ ਪਿੱਛੇ ਕਿੰਨੇ ਕੁ ਲੋਕ ਤੁਰੇ ਨੇ, ਕਿੰਨੇ ਬਸਤਰ ਸਨ, ਸਿਰਫ ਚਾਰ ਚਿੱਟੇ ਕੱਪੜਿਆਂ ਚ ਲਪੇਟਿਆ, ਸਾਹਮਣੇ ਚਿਖਾ ਬਣੀਏ, ਜਿਹੜਾ ਸਰੀਰ ਕਦੀ 20-25 ਕਿਲੋ ਭਾਰ ਨਹੀਂ ਸੀ ਸਹਿੰਦਾ, ਅੱਜ ਇਹਨੂੰ ਰੱਖ ਕੇ ਲੱਕੜ ਦੇ ਮੁੱਢਾਂ ਉੱਤੇ ਮੈਂ ਹਿੰਦੁਸਤਾਨ ਚ ਵੀ ਜਿਵੇਂ ਵਾਪਰਦਾ ਉਸ ਤਰ੍ਹਾਂ ਅਰਜ਼ ਕਰ ਰਿਹਾ। ਪਤਾ ਨੀ ਮਣਾਂ ਨੂੰ ਲੱਕੜਾਂ ਉੱਤੇ ਪਾ ਦਿੱਤੀਆਂ, ਪਰਤ ਕੇ ਇੱਕ ਪਾਸਿਓ ਸਿਰ ਵਾਲਿਓ ਪਾਸਿਓ ਅੱਗ ਲਾਈ ਤੇ ਲਾਈ ਵੀ ਸਿਰ ਵਾਲੇ ਪਾਸਿਓ ਅੱਗ ਜਾਂਦੀ ਏ। ਇਹ ਤੇ ਕਹਿੰਦੇ ਮਣਾਂ ਦੇਖ ਇੱਕ ਦਿਨ ਸਿਰ ਝੁਕਾਉਣ ਦੀ ਜਾ ਸਿੱਖ ਲੈ, ਅੱਗ ਵੀ ਸਿਰ ਵਾਲੇ ਪਾਸਿਓ ਲੱਗਦੀ ਹੁੰਦੀ। ਸਿਰ ਵਾਲੇ ਪਾਸਿਓ ਅੱਗ ਲਾਈ, ਲਾਟਾਂ ਨਿਕਲੀਆਂ, ਪਰਿਵਾਰ ਦੇ ਜੀ ਘਰ ਨੂੰ ਚਲੇ ਗਏ। ਕਦੀ ਕਲਪਨਾ ਕਰਕੇ ਦੇਖੋ, ਸਭ ਚਲੇ ਗਏ ਤੇ ਜਿੱਦਣ ਸੰਸਕਾਰ ਹੋ ਗਿਆ, ਰਹਿ ਗਈ ਕੇਵਲ ਇੱਕ ਵਿੱਕੀ ਜੀ ਰਾਖ ਦੀ ਪੋਟਲੀ। ਤੇ ਮਨ ਨੂੰ ਪੁੱਛੀਏ, ਮਣਾ ਤੇਰਾ ਇੰਨਾ ਕੁ ਸਫ਼ਰ ਹੀ, ਤਾਂ ਕੱਲ ਨੂੰ ਤੈਨੂੰ ਬੋਰੀ ਵਿਚ ਪਾ ਕੇ ਉਹਨਾਂ ਪੋਟਲੀ ਨੂੰ ਲੈ ਜਾਣਾ, ਬਾਕੀ ਤੇਰੇ ਪੱਲੇ ਕੁਛ ਨੀ। ਹਕੀਕਤ ਹੈ, ਕਦੀ ਕਲਪਨਾ ਕਰਕੇ ਆਪਣੀ ਸੁਰਤ ਨੂੰ ਚਲਾਉਣ ਦਾ ਯਤਨ ਕਰੀਏ, ਫਿਰ ਉਸ ਵੇਲੇ ਅੰਦਰ ਨਿਰਮਲਤਾ ਵੀ ਆਉਂਦੀ ਏ, ਉਸ ਵੇਲੇ ਈਰਖਾ ਵੀ ਮਰਦੀ ਏ, ਉਸ ਵੇਲੇ ਅੰਦਰ ਦੇ ਭਰਮ ਦੇ ਛੋੜ ਵੀ ਕੱਟੇ ਜਾਂਦੇ। ਖੈਰ ਮੈਂ ਜਿਹੜੀ ਬੇਨਤੀ ਕਰਨਾ ਪਿਆ, ਸ਼ਾਇਦ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਇਹ ਰਹਿਮਤ ਕੀਤੀ ਹੈ ਕਿ ਗੁਰੂ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਮਨੁੱਖ ਨੂੰ ਮੁਕਤੀ ਨਹੀਂ, ਗੁਰੂ ਤੋਂ ਬਿਨਾਂ ਇਹਦਾ ਪਾਰ ਉਤਾਰਾ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਨੇ, ਗੁਰੂ ਜਦੋਂ ਰਹਿਮਤ ਕਰਦੇ ਨੇ, ਕੋਈ ਦਰਸ਼ਨ ਕਰਕੇ ਸੁੱਖ ਲੈ ਗਿਆ, ਕੋਈ ਪਿਆਰਿਓ ਅੰਦਰੋਂ ਬਚਨ ਸੁਣ ਕੇ ਸੁੱਖ ਲੈ ਗਿਆ, ਕਿਸੇ ਨੇ ਬਚਨ ਸੁਣੇ ਪਰ ਜਦੋਂ ਉਹਦੇ ਨਾਲ ਕੁਝ ਵਾਪਰਿਆ, ਉਦੋਂ ਉਹਨੇ ਕਿਹਾ ਗੁਰੂ ਬਹੁਤ ਖੁਸ਼ ਏ ਤੇ ਮੈਂ ਬੇਨਤੀ ਕਰ ਰਿਹਾ ਸਾਂ। ਜਿੰਨੀ ਦੇਰ ਤੱਕ ਕਦਰ ਨਹੀਂ, ਉਨੀ ਦੇਰ ਤੱਕ ਹੀਰਾ ਵੀ ਹੀਰਾ ਨਹੀਂ। ਅਣਗਿਆਨੀ ਬੰਦੇ ਦੀ ਨਜ਼ਰ ਵਿਚ ਹੀਰਾ ਵੀ ਪੱਥਰ ਹੈ, ਤੇ ਜੇ ਕਿਤੇ ਗਿਆਨਵਾਨ ਨੂੰ ਪੁੱਛੋ ਦੀ ਨਜ਼ਰ ਵਿਚ ਹੀਰਾ ਬੜਾ ਕੀਮਤੀ ਹੈ। ਸਹਿਬ ਕਿਰਪਾਲੂ ਜੀ ਨੇ ਮੱਕੇ ਗਏ, ਉਥੇ ਜੀਵਨ ਨੇ ਲੱਤ ਮਾਰੀ, ਤੇ ਜਿਹੜਾ ਬੰਦਾ ਸਵੇਰੇ ਪ੍ਰਭਾਤ ਵੇਲੇ ਲੱਤ ਮਾਰ ਕੇ ਕਹਿ ਰਿਹਾ ਸੀ ਕਿ ਦੇਖ ਤੂੰ ਰੱਬ ਦੇ ਘਰ ਵਾਲੇ ਪਾਸੇ ਪੈਰ ਕਰਕੇ ਬਿਆ, ਤੇ ਸ਼ਾਮ ਨੂੰ ਉਹੀ ਲੋਕ ਉਹ ਲੱਤ ਜਿਹਦੇ ਉੱਤੇ ਵਾਰ ਕੀਤਾ, ਜਿਸ ਲੱਤ ਨੂੰ ਠੋਕਰਾਂ ਮਾਰੀਆਂ, ਉਸੇ ਲੱਤ ਤੋਂ ਥੱਲੇ ਚਰਨ ਪਕੜ ਕੇ ਕਹਿੰਦੇ ਸਨ ਬਾਬਾ ਤੂੰ ਜੇ ਚੱਲਣਾ ਤੇ ਘੱਟੋ ਘੱਟ ਇਸ ਚਰਨ ਦੀ ਖੜਾ ਹੀ ਦੇ ਜਾ, ਤੇਰੀ ਖੜਾ ਨੂੰ ਅਸੀਂ ਨਮਸਕਾਰ ਕਰਦੇ ਸੀ। ਕਿਉਂਕਿ ਜਦੋਂ ਲੱਤ ਮਾਰੀ ਉਦੋਂ ਕਦਰ ਨਹੀਂ ਸੀ, ਜਦੋਂ ਲੱਤ ਮਾਰੀ ਉਦੋਂ ਸਮਝ ਨਹੀਂ ਸੀ, ਤੇ ਜਦੋਂ ਬਾਬਾ ਬੋਲਿਆ ਅੰਮ੍ਰਿਤ ਬਚਨ ਕੀਤੇ ਅੰਦਰ ਦੀ ਸਮਝ ਪਈ, ਲੱਤ ਮਾਰਨ ਵਾਲੇ ਪੈਰਾਂ ਵਿਚ ਦੇਖ ਕੇ ਉਸੇ ਬਾਬੇ ਦੇ ਚਰਨਾਂ ਦੀਆਂ ਖੜਾਵਾਂ ਮੰਗਣ ਲੱਗ ਪਏ, ਜਿਹਨੂੰ ਭਾਈ ਗੁਰਦਾਸ ਜੀ ਨੇ ਆਪਣੀ ਰਚਨਾ ਵਿਚ ਕਹਿਣ ਲੱਗੇ ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਹਜ਼ੂਰ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਨੇ ਗੁਰੂ ਦੀ ਬਖਸ਼ਿਸ਼ ਦੇ ਤਰੀਕਿਆਂ ਨੂੰ ਬਿਆਨ ਕੀਤਾ ਸੁਖਮਨੀ ਸਾਹਿਬ ਦੇ ਇਕ ਪਦੇ ਵਿਚ, ਕਹਿਣ ਲੱਗੇ ਸਫਲ ਦਰਸ਼ਨ ਪੇਖਤ ਪੁਨੀਤ, ਕਈਆਂ ਨੂੰ ਦਰਸ਼ਨ ਕਰਕੇ ਤ੍ਰਿਪਤੀ ਮਿਲ ਗਈ। ਤੇ ਪਿਆਰਿਓ ਕਈ ਤਾਂ ਐਸੇ ਵੀ ਹੋਣਗੇ ਜਿਨ੍ਹਾਂ 100-100 ਸਾਲ ਜੀ ਜਾਣੇ ਪਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪਣੇ ਨੇਤਰਾਂ ਨਾਲ ਦਰਸ਼ਨ ਵੀ ਨਹੀਂ ਕੀਤੇ ਹੋਣ, ਇੱਕ ਇੱਕ ਤੁਕ ਆਪਣੀ ਜ਼ਬਾਨ ਤੋਂ ਪੜ੍ਹ ਕੇ ਨਹੀਂ ਦੇਖੀ ਹੋਣੀ, ਜਾ ਕੇ ਤੇ ਉਹਨਾਂ ਵੀ ਕਹਿਣਾ ਸਾਡਾ ਗੁਰੂ ਗ੍ਰੰਥ ਸਾਹਿਬ ਗੁਰੂ ਸੀ। ਸਾਹਿਬ ਕਹਿੰਦੇ ਸਬਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾ ਬ੍ਰਹਮ ਕੀ ਦਰਗਾਹ ਗਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ, ਪੂਰਾ ਗੁਰ ਅਖਿਓ ਜਾਂਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ। ਇਹ ਗੁਰੂ ਦੇ ਕਿਰਪਾ ਕਰਨ ਦੀ ਜੁਗਤ ਹੈ, ਕੋਈ ਸਫਲ ਦਰਸ਼ਨ ਹੈ, ਕੋਈ ਵਿੰਦਿਆ ਸਾਰ ਕਿਰਪਾ ਲੈ ਗਿਆ, ਕੋਈ ਮੰਤਰ ਸੁਣ ਕੇ, ਕੋਈ ਕੀਰਤਨ ਸੁਣ ਕੇ। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਫਿਰ ਕਹਿ ਦਿੱਤਾ ਜੇ ਹੁਣ ਗੁਰ ਮੰਤਰ ਲੈਣੇ ਤੇ ਬਖੰਡੇ ਦੀ ਪੌਲ ਛਕੀ, ਅੰਮ੍ਰਿਤ ਦੀ ਦਾਤ ਲਈ। ਤੇ ਪਿਆਰਿਓ ਗੁਰਮੰਤਰ ਤੋਂ ਖੀਣੇ ਬੰਦੇ ਦੀ ਹਾਲਤ ਕਿੰਨੀ ਕੁ ਤਰਸਯੋਗ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਤੋਂ ਬਾਹਰ ਨਹੀਂ ਜਾਣਾ, ਤੇ ਜੇ ਕਿਸੇ ਨੂੰ ਬਾਣੀ ਦਾ ਸ਼ਬਦ ਨਾ ਪਾਏ ਉਹਦੇ ਤੇ ਤਰਸ ਕੀਤਾ ਜਾ ਸਕਦਾ, ਅਰਦਾਸ ਕੀਤੀ ਜਾ ਸਕਦੀ ਹੈ, ਪਰ ਬਾਬੇ ਦੇ ਸ਼ਬਦ ਉੱਤੇ ਤਰਕ ਨਹੀਂ। ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਦੁਲੱਭ ਦੇ ਪਾਈ ਵਡਭਾਗੀ। ਗੁਰੂ ਅਰਜੁਨ ਦੇਵ ਜੀ ਕਹਿੰਦੇ ਬੜੇ ਮੁਸ਼ਕਲ ਨਾਲ ਸਰੀਰ ਮਿਲਿਆ, ਨਾਮ ਨਾ ਜਪੈ ਤੇ ਆਤਮ ਘਾਤੀ, ਜੇ ਤੂੰ ਨਾਮ ਨਹੀਂ ਜਪਣਾ ਆਪਣੀ ਆਤਮਾ ਦਾ ਘਾਤ ਪਿਆ ਕਰਨਾ। ਦੁਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਵਿਹੂਣ ਜੀਵਨ ਕੌਣ ਕਾਮ। ਕਹਿਣ ਲੱਗੇ ਜੋ ਨਾ ਸੁਣੇ ਜਸ ਪਰਮਾਨੰਦਾ, ਅਗਲੀਆਂ ਤੁਕਾਂ ਵੱਲ ਧਿਆਨ ਦਿਓ, ਜੋ ਨਾ ਸੁਣੇ ਜਸ ਪਰਮਾਨੰਦਾ, ਪੰਛ ਪੰਖੀ ਤ੍ਰਿਗਤ ਜੋਨ ਤੇ ਮੰਦਾ। ਤਿੰਨ ਗੱਲਾਂ ਕਹੀਆਂ, ਪਸ਼ੂ ਪੰਛੀ ਤੇ ਤ੍ਰਿਗ ਦਾ ਅਖਰੀਅਤ ਹੁੰਦਾ ਟੇਢੀਆਂ ਮੇਢੀਆਂ ਮਾੜੀਆਂ ਜੂਨਾਂ। ਜਿਸ ਬੰਦੇ ਨੇ ਸਰੀਰ ਲੈ ਕੇ ਵੀ ਗੁਰਮੰਤਰ ਨਹੀਂ ਕਮਾਇਆ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚ ਜਾਣਿਓ ਨਾ ਕਰਕੇ ਮਨੁੱਖ ਹੈ ਪਰ ਕਰਤੂਤ ਕਰਕੇ ਇਹ ਦੂਜੀਆਂ ਜੂਨਾਂ ਤੋਂ ਵੀ ਨਖੇਦ ਹੈ। ਜੋ ਨਾ ਸੁਣੇ ਜਸ ਪਰਮਾਨੰਦਾ ਪਸ਼ ਪੰਥੀ ਤ੍ਰਿਗ ਦੀ ਜੋਨ ਤੇ ਮੰਦਾ। ਹੁਣ ਆਪਾਂ ਕਹਾਂਗੇ ਵੀ ਪਸ਼ੂਆਂ ਨਾਲੋਂ ਪੰਛੀਆਂ ਨਾਲੋਂ ਤੇ ਟੇਢੀਆਂ ਮੇਢੀਆਂ ਜੂਨਾਂ ਨਾਲੋਂ ਕਿਉਂ ਬੰਦਾ ਮੰਦਾ ਹੋ ਗਿਆ? ਕਦੀ ਪੜੋ ਸ਼ਲੋਕ ਸੰਸਕ੍ਰਿਤੀ ਵਿਚ ਇੱਕ ਬਚਨ, ਕਹਿਣ ਲੱਗੇ ਗੁਰਮੰਤਰ ਛਿਣਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣ ਹੈ। ਜੋ ਨਾ ਸੁਣਾ ਜਸ ਪਰਮਾਨੰਦਾ, ਜਿਸ ਬੰਦੇ ਨੇ ਦੇਹੀ ਲੈ ਕੇ ਗੁਰੂ ਕਾ ਮੰਤਰ ਨਹੀਂ ਲਿਆ। ਤਨ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਮੈਂ ਤੈਨੂੰ ਸ਼ਬਦ ਨਹੀਂ ਵਰਤਨੇ ਚਾਹੁੰਦਾ, ਤੇਰੀ ਜ਼ਿੰਦਗੀ ਤਰਕਾਰ ਯੋਗ ਹੈ ਜੇ ਦੇਹੀ ਲੈ ਕੇ ਸੁਖ ਲੈ ਕੇ ਗੁਰੂ ਕਾ ਮੰਤਰ ਨਹੀਂ ਲਿਆ। ਗੁਰਮੰਤਰ ਛਿਣਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟਣ ਹੈ। ਅਗਲਾ ਬਚਨ ਹੈ, ਕੁਕਰੈ ਸੁਕਰੈ ਗਰਦਭ ਹੈ ਕਾਕੈ ਸਰਫਨੈ ਤੁਲ ਖਲੈ। ਹੁਣ ਇੱਕ ਤੁਕ ਵਿਚ ਕਿੰਨੀਆਂ ਕੁ ਟੇਢੀਆਂ ਮੇਢੀਆਂ ਜੂਨਾਂ ਦਾ ਜ਼ਿਕਰ ਕਰ ਦਿੱਤਾ। ਹੁਣ ਇਹ ਜਿਹੜੇ ਸ਼ਬਦ ਨੇ ਪੜਨ ਵਾਸਤੇ ਵਿਚਾਰਨ ਵਾਸਤੇ ਕਮਾਣ ਵਾਸਤੇ ਨੇ। ਸਾਹਿਬ ਕਹਿਣ ਲੱਗੇ ਪਿਆਰਿਆਂ ਕਿ ਕੁਕਰੈ ਸੁਕਰੈ ਗਰਦਭ ਕਾਕੈ ਸਰਫਨੈ ਤੁਲ ਖਲੈ। ਕੁਕਰੈ ਦਰ ਤੇ ਕਹਿਣ ਲੱਗੇ ਸਰੀਰ ਮਨੁੱਖ ਦਾ ਪਰ ਕਰਤੂਤ ਕੁੱਤੇ ਵਰਗੀ ਵੀ ਨਹੀਂ। ਧਿਆਨ ਦਿਆ ਜੇ ਸਰੀਰ ਮਨੁੱਖ ਦਾ ਹੈ, ਕਹਿਣ ਲੱਗੇ ਕਰਤੂਤ ਸੂਕਰ ਵਰਗੀ ਵੀ ਨਹੀਂ। ਸਰੀਰ ਮਨੁੱਖ ਦਾ ਹੈ, ਕਰਤੂਤ ਕਾਂ ਵਰਗੀ ਵੀ ਨਹੀਂ। ਸਰੀਰ ਮਨੁੱਖ ਦਾ ਹੈ, ਕਹਿਣ ਲੱਗੇ ਤੇਰੇ ਨਾਲੋਂ ਚੰਗੀ ਤਾਂ ਸੱਪ ਦੀ ਟੇਢੀ ਮੇਢੀ ਜੂਨ ਹੈ। ਹੁਣ ਇੱਥੇ ਥੋੜਾ ਜਿਹਾ ਰੁਕਿਓ। ਆਪਾਂ ਕਹਾਂਗੇ ਵੀ ਇਹ ਬਚਨ ਗੁਰੂ ਸਾਹਿਬ ਨੇ ਕਿਉਂ ਕਹਿ ਦਿੱਤੇ? ਭਾਵੇਂ ਤੁਲ ਖਲੈ ਦਾ ਅਰਥ ਇਹ ਵੀ ਕੀਤਾ, ਜਿਸ ਬੰਦੇ ਕੋਲ ਗੁਰਮੰਤਰ ਨਹੀਂ ਉਹਦੀ ਜ਼ਿੰਦਗੀ ਇਸ ਤਰ੍ਹਾਂ ਹੈ। ਪਿਆਰਿਓ ਦੇਖੋ, ਇੱਕ ਕੁੱਕਰ ਵੀ ਮਾਲਕ ਪਤੀ ਵਫਾਦਾਰ ਹੈ। ਜੇ ਉਹ ਸੁੱਕੀ ਰੋਟੀ ਖਾਂਦਾ ਹੈ ਤੇ ਮਾਲਕ ਦੇ ਦਰ ਤੇ ਸਵੇਰੇ ਦੁਪਹਿਰੇ ਸ਼ਾਮ ਬੈਠ ਕੇ ਭੌਂਕਦਾ ਹੈ ਤੇ ਉਹ ਮਨਾ ਤੂੰ ਇੰਨੀਆਂ ਦਾਤਾਂ ਲੈ ਕੇ ਵੀ ਜੇ ਰੱਬ ਦੇ ਦਰ ਤੇ ਨਹੀਂ ਬੈਠ ਸਕਿਆ, ਤੇਰੇ ਨਾਲ ਤਾਂ ਟੇਢੀ ਜੂਣ ਵਾਲਾ ਚੰਗਾ ਜਿਹੜਾ ਕੁੱਕਰ ਹੋ ਕੇ ਵੀ ਮਾਲਕ ਦਾ ਵਫਾਦਾਰ ਹੈ। ਕੁੱਕਰ ਹਜ਼ੂਰ ਨੇ ਬਾਣੀ ਵਿਚ ਪ੍ਰਮਾਣ ਵੀ ਦਿੱਤੇ ਜੀ, ਤੇ ਜਿਨ੍ਹਾਂ ਭਗਤਾਂ ਨੇ ਕਮਾਇਆ ਉਹਨਾਂ ਕੁੱਕਰ ਵਿਚੋਂ ਵੀ ਕੋਈ ਗੁਣ ਲਿਆ ਤੇ ਉਹਨਾਂ ਬਾਣੀ ਵਿਚ ਕਹਿ ਦਿੱਤਾ, ਹਮ ਕੁੱਕਰ ਤੇਰੇ ਦਰਬਾਰ। ਕਬੀਰ ਜੀ ਭੌਂਕੈ ਆਗੈ ਬਦਲ ਪਛਾਣ, ਉਹਨਾਂ ਕੁੱਕਰ ਵਿਚੋਂ ਗੁਣ ਲੈ ਕੇ ਕਿਹਾ, ਕਬੀਰ ਕੁੱਕਰ ਰਾਮ ਕੋ ਮੁਤੀਆ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਉਹਨਾਂ ਕੁੱਕਰ ਵਿਚੋਂ ਗੁਣ ਲੈ ਕੇ ਕਿਹਾ, ਸਵਾਮੀ ਕੋ ਗ੍ਰਿਓ ਜੋ ਸਦਾ ਸਵਾਮ ਤਜਤ ਨੇ ਨਿਤ, ਨਾਨਕ ਇਹ ਜਿਦ ਹਰ ਭਜੋ ਇਕ ਮਨ ਹੋਏ ਇਕ ਚਿਤ। ਕੁੱਕਰ ਹੈ, ਕੁੱਕਰ ਵਫ਼ਾਦਾਰ ਹੈ, ਬੰਦਾ ਕਿਉਂ ਨੀ ਵਫ਼ਾਦਾਰ ਹੁੰਦਾ ਪਿਆ? ਮਨੁੱਖ ਕਿਉਂ ਨੀ ਵਫ਼ਾਦਾਰ ਹੁੰਦਾ ਪਿਆ? ਅਗਲਾ ਬਚਨ ਉਹਨਾਂ ਕੀਤਾ ਸੂਕਰ ਹੈ। ਹੁਣ ਦੇਖੋ ਸੂਰ ਵਿਚ ਵੀ ਕੋਈ ਗੁਣ ਹੈ? ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਹਾਂ, ਸੂਰ ਵਿਚ ਵੀ ਰੱਬ ਨੇ ਇੱਕ ਗੁਣ ਰੱਖਿਆ ਹੈ। ਉਹਦੇ ਕੋਲ ਗੁਣ ਇਹ ਵੇ ਕਿ ਉਹ ਗੰਦਗੀ ਨੂੰ ਸਮੇਟਦਾ ਹੈ। ਕਹਿਣ ਲੱਗੇ ਬੰਦਿਆ ਤੂੰ ਆਪਣੇ ਆਪ ਨੂੰ ਸਰਦਾਰ ਕਹਾਉਣਾ 84 ਲੱਖ ਜੂਨ ਦਾ, ਜੇ ਮਨੁੱਖਾਂ ਦੇ ਲੈ ਕੇ ਵੀ ਕੇਵਲ ਤੂੰ ਇਸੇ ਵਕਾਰਾਂ ਦਾ ਗੰਧ ਪਾਣਾ ਸੀ, ਤੇਰੇ ਨਾਲੋਂ ਤਾਂ ਸੂਰ ਚੰਗਾ ਜਿਹੜਾ ਕੁਝ ਨਾ ਕੋਈ ਸੰਸਾਰ ਦਾ ਸਮੇਟਦਾ ਪਿਆ। ਸਤਿਗੁਰੂ ਦੇ ਅੰਮ੍ਰਿਤ ਬਚਨ ਕਦੀ ਪੜੋ। ਹਜ਼ੂਰ ਕਹਿੰਦੇ ਨੇ ਕਬੀਰ ਸਾਕਤ ਤੇ ਸੂਕਰ ਭਲਾ, ਰੱਖ ਹੈ ਆਛਾ ਗਾਉ, ਉਹ ਸਾਕਤ ਬੱਬੜਾ ਮਰ ਗਿਆ ਕੋਈ ਨਾ ਲੈ ਹੈ ਨਾ ਗੁਰਮੰਤਰੀ ਹਿਣਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੈ ਕੁੱਕਰ ਹੈ ਸੂਕਰ ਹੈ ਗਰਦ ਬੈ ਕਾਕੈ ਸਰਪਣੈ ਤੁਲ ਖਲੈ। ਕੁੱਕਰ ਵਫ਼ਾਦਾਰ ਹੈ, ਸੂਕਰ ਵੀ ਸੰਸਾਰ ਦਾ ਕੁਝ ਗੰਧ ਸਮੇਟਦਾ, ਤੇ ਜਦੋਂ ਆਪਾਂ ਗਧੇ ਵੱਲ ਝਾਤੀ ਮਾਰੀਏ ਰੱਬ ਨੇ ਇਹਨੂੰ ਵੀ ਗੁਣ ਦਿੱਤੇ ਨੇ। ਮਾਲਕ ਨੇ ਇਹਦੀ ਪਿੱਛ ਤੇ ਛੱਟ ਰੱਖੀਏ, ਜੋ ਮਰਜ਼ੀ ਲੱਭ ਲੈ, ਗਧੇ ਨੇ ਕਦੀ ਕੁਛ ਨੀ ਗਿਆਨ, ਤੇ ਗਧੇ ਕੋਲ ਇੱਕ ਰੱਬ ਨੇ ਇਹਦੇ ਅੰਦਰ ਬੀਜ ਮੰਤਰ ਗਿਆਨ ਦਿੱਤਾ। ਜਦੋਂ ਇਹਦਾ ਮਾਲਕ ਹੁੰਦਾ ਹੈ ਤੇ ਗਧਾ ਯਕ ਲਖਤ ਆਪਣੇ ਮਾਲਕ ਦੀ ਆਵਾਜ਼ ਨੂੰ ਸੁਣ ਕੇ ਉਹਨੂੰ ਪਹਿਚਾਣ ਲੈਂਦਾ। ਉਹ ਮਨਾ ਗਧਾ ਤਾਂ ਮਾਲਕ ਦੀ ਆਵਾਜ਼ ਨੂੰ ਪਹਿਚਾਣ ਜਾਂਦਾ, ਜਿਹੜਾ ਪਸ਼ੂ ਏ ਤੂੰ ਤਾਂ ਪੰਜਾਂ ਤੱਤਾਂ ਦਾ ਬਣਿਆ ਮਨੁੱਖ ਹੈ, ਤੈਨੂੰ ਬੁੱਧ ਦਿੱਤੀ, ਤੂੰ ਖਸਮ ਦੀ ਬਾਣੀ ਨੂੰ ਨੀ ਪਹਿਚਾਣ ਸਕਿਆ। ਤੈਨੂੰ ਸਮਝ ਨੀ ਪਿਆ ਕਿ ਮੇਰੇ ਖਸਮ ਦੀ ਬਾਣੀ ਕੀ ਹੈ? ਅਗਲਾ ਬਚਨ ਮੈਂ ਕਰਾਂ, ਅਗਲਾ ਸ਼ਬਦ ਏ ਕਾਕਾ। ਹੁਣ ਕਾਂ ਵਿਚ ਵੀ ਇੱਕ ਗੁਣ ਹੈ, ਰੱਬ ਨੇ ਇਹਨੂੰ ਗੁਣ ਦਿੱਤਾ ਕਿ ਕਾਂ ਜਿਹੜਾ ਇਹ ਕੁੱਲ ਪਾਲਕ ਬੜਾ ਹੈ, ਆਪਣੀ ਜਾਤ ਬੜੀ ਪਾਲਦਾ ਹੈ। ਕਾਂ ਜਿਹੜਾ ਆਪਣੀ ਜਾਤ ਦੀ ਹਿਫਾਜ਼ਤ ਬੜੀ ਕਰਦਾ। ਤੀਸਰੀ ਗੱਲ, ਇਹ ਗੱਲ ਕਹਿੰਦੇ ਸਨ ਪੁਰਾਣੇ ਸਮੇਂ ਜਦੋਂ ਜਹਾਜ਼ ਚੱਲਦੇ ਸਨ, ਅੱਜ ਦੀ ਤਰ੍ਹਾਂ ਟੈਕਨੋਲੋਜੀ ਨਹੀਂ ਸੀ, ਉਦੋਂ ਕਹਿੰਦੇ ਸਨ ਜਿਹੜਾ ਕਾਂ ਜਿੱਥੇ ਬੈਠਾ ਉਹ ਅਕਸਰ ਆਪਣਾ ਮੂੰਹ ਮੱਕੇ ਵੱਲ ਕਰਕੇ ਬਹਿੰਦਾ ਸੀ, ਉਹ ਪੱਛਮ ਵਾਲੇ ਪਾਸੇ ਮੂੰਹ ਕਰਕੇ ਬਹਿੰਦਾ ਸੀ, ਇੱਕ ਮਨੋਰ ਸੀ। ਪਰ ਕਾਂ ਵਿੱਚ ਇੱਕ ਗੁਣ ਹੈ, ਉਹਨੂੰ ਰੋਟੀ ਦਾ ਟੁਕੜਾ ਮਿਲ ਜਾਏ ਨਾ, ਰੋਟੀ ਚੁੱਕਣ ਦੀ ਦੇਰ ਜਿੰਨੀ ਦੇਰ ਤੱਕ ਉਹ ਲੌਂ ਕੇ ਉੱਚੀ ਉੱਚੀ ਆਪਣੇ ਵਰਗੇ ਹੋਰ ਕਾਂ ਨੀ ਇਕੱਠੇ ਕਰ ਲੈਂਦਾ, ਕੱਲਾ ਨੀ ਜੇ ਖਾਂਦਾ, ਉਹ ਵੀ ਕਾਂ ਵੀ ਆਪਣੀ ਬਰਾਦਰੀ ਨੂੰ ਵੰਡ ਕੇ ਦਿੰਦਾ। ਇੱਕ ਕਾਂ ਆਵਾਜ਼ ਦੇ ਤੇ ਸੈਂਕੜੇ ਪਤਾ ਨੀ ਕਿੱਥੋਂ ਇਕੱਠੇ ਹੋ ਜਾਂਦੇ ਨੇ। ਕਾਂ ਵਿੱਚ ਵੀ ਇੱਕ ਗੁਣ ਹੈ, ਉਹਨੂੰ ਵੀ ਸਮਾਜ ਆਪਣੇ ਦੀ ਬਣਤਰ ਬਣਾਉਣ ਦੀ ਅਕਲ ਹੈ। ਉਹ ਇੱਕ ਆਵਾਜ਼ ਦਿੰਦਾ, ਆਪਣੀ ਰੋਟੀ ਵੰਡ ਕੇ ਖਾਂਦਾ ਤੇ ਬੰਦਿਆ ਤੂੰ ਤਾਂ ਲੋਕਾਂ ਦੀ ਥਾਲੀ ਵਿੱਚੋਂ ਖੁੱਚ ਕੇ ਆਪਣੇ ਘਰ ਪਾਉਂਦਾ, ਕਿ ਤੇਰੇ ਨਾਲ ਕਾਂ ਚੰਗਾ ਨਹੀਂ। ਹੁਣ ਉਸ ਤੋਂ ਅਗਾ ਬਚਨ ਕਦੀ ਸੁਣੋ, ਗੁਰਮੰਤਰ ਹੀ ਨਸਿਆ ਜੋ ਪ੍ਰਾਣੀ ਤਰਗੰਤ ਜਨਮ ਪ੍ਰਸ਼ਨ ਹੈ, ਸੂਕਰੈ ਕੁਕਰੈ ਸੂਕਰੈ ਗਰਦ ਬੈ ਕਾਟੈ। ਹੁਣ ਅਗਲਾ ਬਚਨ ਸਰਪ ਨੇ, ਸਰਪ ਦਰ ਤੇ ਸੱਪ। ਰੱਬ ਨੇ ਸੱਪ ਨੂੰ ਵੀ ਇੱਕ ਗੁਣ ਦੇ ਦਿੱਤਾ। ਆਪਾਂ ਕਹਾਂਗੇ ਜੀ ਸੱਪ ਕੋਲ ਕਿਹੜਾ ਗੁਣ ਹੈ, ਜਿਹੜਾ ਸੱਪ ਦਿਨ ਰਾਤ ਫਨ ਖਲਾਰ ਕੇ ਲੋਕਾਂ ਨੂੰ ਡੰਗ ਮਾਰੇ। ਜਦੋਂ ਗਾਰੂੜੀ ਮੰਤਰ ਕੋਈ ਆਪਣੀ ਜ਼ਬਾਨ ਵੀ ਜਪਦਾ ਤੇ ਉਹ ਜ਼ਹਿਰੀਲਾ ਸੱਪ ਵੀ ਕਾਬੂ ਹੁੰਦਾ। ਜਿਹੜਾ ਸੱਪ ਲੋਕਾਂ ਦੀ ਮੌਤ ਦਾ ਕਾਰਨ ਬਣਦਾ, ਕੁਝ ਦਿਨਾਂ ਬਾਅਦ ਕਟਾਰੀ ਵਿੱਚ ਪੈ ਕੇ ਕਈਆਂ ਦੀ ਰੋਟੀ ਦਾ ਸਾਧਨ ਬਣ ਜਾਂਦਾ। ਸੱਪ ਵਿੱਚ ਵੀ ਗੁਣ ਹੈ, ਉਹ ਵੀ ਕਾਬੂ ਆ ਸਕਦਾ। ਪਰ ਪਿਆਰਿਆ, ਜੇ ਗੁਰੂ ਕਾ ਮੰਤਰ ਨਾ ਲਿਆ, ਗੁਰੂ ਕੇ ਮੰਤਰ ਨਾਲ ਨਾ ਜੁੜਿਆ, ਤੇ ਸੱਚ ਜਾਣੀ ਦੇਖ ਤੇਰੇ ਨਾਲ ਇਹ ਜੂਨਾ ਉੱਚੀਆਂ ਨੇ, ਨਹੀਂ ਤੇ ਤੂੰ ਇਹਨਾਂ ਦੇ ਬਰਾਬਰ ਵੀ ਨਹੀਂ ਖਲੋ ਸਕਦਾ। ਹਜ਼ੂਰ ਕਿਰਪਾਲੂ ਜੀ ਮੇਰ ਕਰਦੇ ਨੇ ਕਿ ਗੁਰੂ ਕਾ ਮੰਤਰ, ਗੁਰੂ ਕਾ ਸ਼ਬਦ, ਗੁਰੂ ਕਾ ਬਚਨ ਜਿਹੜਾ ਸਾਡੇ ਅੰਦਰ ਨੂੰ ਟਿਕਾ ਤੇ ਸ਼ਾਂਤੀ ਦੇ ਸਕਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਪੁੱਛੋ ਕਿ ਸਮਰੱਥ ਗੁਰੂ ਨੇ ਜਦੋਂ ਦਾਤ ਦਿੱਤੀ ਤੇ ਉਹਨਾਂ ਦੇ ਦੋ ਸ਼ਬਦ ਮੈਂ ਆਪ ਨਾਲ ਸਾਂਝੇ ਕਰਨੇ ਚਾਹੁੰਦਾ। ਕਹਿਣ ਲੱਗੇ, ਭੁੱਲੇ ਮਾਰਗ ਜਿਹਨੇ ਬਤਾਇਆ। ਸਮਰੱਥ ਗੁਰੂ ਨੇ ਮੰਤਰ ਦਿੱਤਾ ਕਿ ਭੁੱਲਿਆ ਸਾਨੂੰ ਮਾਰਗ ਦਰਸਤਾ ਦੱਸ ਦਿੱਤਾ ਗੁਰੂ ਨੇ, ਭੁੱਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਵਡ ਭਾਗੀ ਪਾਇਆ। ਸਿਮਰ ਮਨਾ ਇਹ ਗੁਰੂ ਕਾ ਬਚਨ, ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹਿ ਹਿਰਦੇ ਗੁਰ ਚਰਨ ਪਿਆਰੇ। ਕਾਮ ਕ੍ਰੋਧ ਲੋਭ ਮੋਹ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਕਹਿਣ ਲੱਗੇ, ਪਿਆਰਿਆ, ਦੁੱਖ ਸੁਖ ਕਰਤ ਜਨਮ ਪੁਨ ਮੂਵਾ, ਚਰਨ ਕਮਲ ਗੁਰ ਆਸ਼ਰਮ ਦੀਆ, ਅਗਨ ਸਾਗਰ ਬੂੜਤ ਸੰਸਾਰਾ, ਨਾਨਕ ਬਾਂ ਪਕੜ ਸਤਿਗੁਰ ਨਿਸ਼ਤਾਰ। ਕਵੀ ਸਾਹਿਬ ਦੇ ਬਚਨ ਪੜੋ, ਕਹਿੰਦੇ ਜਦੋਂ ਗੁਰਮੰਤਰ ਲਿਆ, ਗੁਰੂ ਕਾ ਸ਼ਬਦ ਲਿਆ, ਗੁਰ ਪੂਰਾ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੋ ਜਨਮ ਜਨਮ ਕੀ ਮਹਿਲ ਗਈ। ਜਨਮਾਂ ਜਨਮਾਂਤਰਾਂ ਦੀ ਮਹਿਲ ਧੋ ਦਿੱਤੀ ਜਦੋਂ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦਿੱਤੀ। ਕੱਲ ਨੂੰ ਅੰਮ੍ਰਿਤ ਤਿਆਰ ਕੀਤਾ ਜਾਹੇ। ਮੈਂ ਅੱਜ ਵੀ ਅੱਜ ਗੁਰਮੁਖਾਂ ਨਾਲ ਬੈਠਾ ਵਿਚਾਰਾ ਕਰ ਰਿਹਾ ਸਾਂ, ਇੱਕ ਪਾਣੀ ਐਸਾ ਹੈ ਤੇ ਦੂਸਰੀ ਜ਼ਮੀਨ ਤੇ ਪਈ ਕੋਈ ਮਿੱਟੀ ਐਸੀ ਏ ਜਿਹੜੀ ਰੂਹਾਨੀਅਤ ਦੀਆਂ ਤਰੰਗਾਂ ਨੂੰ ਬੜੀ ਜਲਦੀ ਪਕੜਦੀ ਹੈ। ਦੇਖੋ, ਜਦੋਂ ਪੰਜ ਗੁਰੂ ਕੇ ਲਾਲ ਅੰਮ੍ਰਿਤ ਤਿਆਰ ਕਰਦੇ ਨੇ ਨਾ, 10 ਨੇਤਰ ਉਸ ਜਲ ਉੱਤੇ ਗੱਡੇ ਜਾਂਦੇ ਨੇ, ਉਹਨਾਂ ਨੇਤਰਾਂ ਵਿੱਚੋਂ ਵੀ ਗੁਰੂ ਝੜਦਾ ਹੈ। ਕਿਉਂਕਿ ਬਾਣੀ ਅਸੀਂ ਪੜ੍ਹਦੇ ਹਾਂ, ਹਰ ਅੰਮ੍ਰਿਤ ਤਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। 10 ਨੇਤਰ ਉਸ ਜਲ ਉੱਤੇ ਨੇ, 45 ਉਂਗਲਾਂ ਨਾਲ ਬਾਟੇ ਨੂੰ ਘੁੱਟ ਕੇ ਪਕੜਿਆ। 45 ਤਾਂ ਸ਼ਬਦ ਵਰਤੇ ਨੇ ਕਿਉਂਕਿ ਇੱਕ ਗੁਰੂ ਕਾ ਲਾਲ ਜਿਹੜਾ ਆਪਣੇ ਹੱਥ ਵਿੱਚ ਖੰਡੇ ਨੂੰ ਪਕੜਦਾ, 5 ਉਂਗਲਾਂ ਨੇ ਵਾਹਿਗੁਰੂ ਖੰਡੇ ਨੂੰ ਪਕੜਿਆ, 45 ਉਂਗਲਾਂ ਨੇ ਬਾਟੇ ਨੂੰ ਪਕੜਿਆ, 10 ਨੇਤਰ ਉਹਦੇ ਉੱਤੇ ਗੱਡੇ ਪਏ ਨੇ, 5 ਰਸਨਾ ਵਾਰ ਵਾਰ ਗੁਰੂ ਗੁਰੂ ਕਹਿੰਦੀਆਂ ਨੇ। ਗੁਰੂ ਕੇ ਸਿੱਖੋ, ਜਦੋਂ ਉਹ ਪਾਣੀ ਸੀ ਉਦੋਂ ਕਿਸੇ ਨੇ ਅੰਮ੍ਰਿਤ ਸ਼ਬਦ ਨਾ ਵਰਤਿਆ, ਜਦੋਂ ਉਹਨਾਂ ਗੁਰੂ ਕੇ ਸਿੱਖਾਂ ਦੇ ਵਿੱਚੋਂ ਗੁਰੂ ਨਿਕਲ ਕੇ ਪਾਣੀ ਉੱਤੇ ਪਿਆ, ਸੱਚ ਜਾਣਿਓ ਇੱਕ 5 ਬਾਣੀਆਂ ਪੜਨ ਤੋਂ ਬਾਅਦ ਉਹ ਪਾਣੀ ਪਾਣੀ ਨਾ ਰਿਹਾ, ਅਸਲ ਵਿੱਚ ਉਹ ਗੁਰੂ ਕਾ ਅੰਮ੍ਰਿਤ ਬਣ ਗਿਆ। ਇਹ ਸਮਰੱਥਾ ਹੈ। ਹੁਣ ਇਸ ਚੀਜ਼ ਨੂੰ ਕੇਵਲ ਕਰਮ ਕਾਂਡ ਨਾ ਸਮਝੀਏ। ਅਸੀਂ ਲੋਕ ਕਈ ਵਾਰੀ ਕਹਿ ਦਿੰਦੇ ਹਾਂ ਕਿ ਸਿੱਖ ਅੰਮ੍ਰਿਤ ਇਸ ਤਰ੍ਹਾਂ ਜਿਵੇਂ ਤਸਮਾ ਦਿੱਤਾ ਜੀ, ਅੰਮ੍ਰਿਤ ਇਸ ਤਰ੍ਹਾਂ ਦੀ ਜਿਵੇਂ ਮੁਸਲਮਾਨ ਕਿਰਿਆ ਕਰਦੇ ਨੇ, ਅੰਮ੍ਰਿਤ ਇਸ ਤਰ੍ਹਾਂ ਦੀ ਜਿਵੇਂ ਜਨੇਊ ਪਾਇਆ। ਨਹੀਂ, ਗੁਰੂ ਕੇ ਸਿੱਖੋ, ਚੇਤੇ ਰੱਖੋ ਅੰਮ੍ਰਿਤ ਉਹੋ ਜਿਹਾ ਨਹੀਂ। ਇਹਨੂੰ ਵਿਤਕਰਾ ਨਾ ਸਮਝੋ, ਅੰਮ੍ਰਿਤ ਤਾਂ ਗੁਰੂ ਜੀ ਦਾਨ ਦਿੰਦਾ ਹੈ। ਜਦੋਂ ਕੋਈ ਅੰਮ੍ਰਿਤ ਦੀ ਦਾਤ ਲੈਂਦਾ, ਪਹਿਲਾਂ ਉਹਨੂੰ 5 ਚੁਲੇ ਛਕਾਏ ਜਾਂਦੇ। ਮੈਂ ਅਰਜ਼ ਅੱਜ ਕਰਨੀ ਚਾਹੁੰਦਾ, ਕਿਉਂਕਿ ਸਵੇਰੇ ਅੰਮ੍ਰਿਤ ਹੈ, ਬਾਹਰ ਦੀ ਰਹਿਤ ਸੰਬੰਧੀ 5 ਚੁਲੇ ਉਹਨੂੰ ਛਕਾ ਦਿੱਤੇ, ਪ੍ਰਮਾਣ ਚੱਲ ਰਿਹਾ, ਗੁਰਪੂਰੇ ਮੇਰੀ ਰਾਖ ਲਈ, ਅੰਮ੍ਰਿਤ ਨਾਮ ਰਿਦਾ ਮੈਂ ਦੀਨੂੰ। پنج چولے چکائے تے نال وار وار گرو کے لال کہنے بول واہ گرو جی کا خالصہ واہ گرو جی کی فتح. پندرہ بری واہ گرو جی کا خالصہ واہ گرو جی کی فتح دڑ کرائی جاندی ہے. ستارہ بری سکھ فتح بولدا ہے جدو امرت چکنا ادو متھا ٹیک کے پہلا بلاندا ہے تے امرت چکن تو بعد متھا ٹیک کے اٹھ کے پھر فتح بلاندا ہے. پندرہ بری جدو پنج چولے ایدے اندر گئے پیاریو اصل وچ ادو اندر ارداس کرنی چاہی دیئے جگیا سنو کہ میرے کلگی والے سچے پادشاہ اج پنجاں وچ ورتیاں ہیں میرے اندر دے پنج چولے جے نے اے امرت سنچار بن گئے تے مینوں اس امرت نال جوڑ دے جیڑا تسی بانی وچ کہ انتر کھوٹا امرت بھریا شبد ہے کاڈ پیے پنہاری. مینوں اس امرت نال جوڑ دے جنوں کبیر جی نے کہا کبیر پال سموہا سرور بھرا تی نہ سکے کوئی نیر پاگ بڑے تے پایو تو پر پر پیو. کبیر مینوں اس امرت نال جوڑ دے کہ بابا من متوارو نام رس پیویں سہج رنگ رچ رہا اینس بنی پریم لب لاگی شبد اناہد گیا. مینوں اس امرت نال جوڑ دے جنوں امرت بانی وچ بھائی گرداس کہندے نے کہ واہ گرو گر شبد لے کرم پیالہ چپ چبولاں. پیاریو پنج چولے ساڈے اندر گئے اصل وچ پنج چولیاں نال میرے گرو کی پرساد گرو کی کرپا تیرے اندر چلی گئی تیرے اندر امرت دا سنچار ہوئے گا. پرت کے پنج انہاں نے ساڈے نیتراں دے وچ چھتے مارے. ایدا مطلب سی میں پچھلی وری عرض کیتی سی حالانکہ تقریباً نو جڑے ساڈے دروازے نے انہاں وچوں امرت کیول دو دروازیاں رہی اندر پرویش کرایا جا رہا ہے جاں مکھ تے جاں نیتر تے پرت کے شیش وچ امرت پایا جاندہ ہے امرت جڑا ہے وہ سنچیا جاندہ ہے. اینا دو رہی کیوں دو اکھاں تے دو ایک جیب کیوں کناں وچ کیوں نہیں ناسکاں وچ کیوں نہیں ہو سکتا کل نوں سوال اٹھن. تقریباً جو کچھ اسی ویکھنے آ 80% تو ود ایوں کہہ لو 83% 83 جیڑی میل ہے وہ کیول اکھاں رہی ساڈے اندر جاندی ہے. تقریباً 83% ساڈا اندر جدو کھنڈدا ہے اکھاں کھنڈاندیاں نے. میرے کرپالو داتا جی نے میر کیتی کہن لگے لے پیاریاں کہ پنج چولے تیرے اندر شکائے نے پنج تیرے نیتراں وچ پا دتے نے تے اس چولے پان تو بعد اے گل سمجھا دتی کہ نانک اے نیتر اندھ سے ستگر ملے دیو درشت ہوئی. امرت سنج کے گل سمجھا دتی لوئے نگتے لوئنی کنی سرت سمائے جیو رسائن چنڑی ربتی لان لوائے اندر مشک چکو لیا قیمت کئی نہ جائے. ہاں ایک مہر ضرور کرنی پنج پیارے او گرو کے لال ہون جڑے سچ مچ نام ابیاسی ہون جنہ دے اپنے اندر امرت دا سنچار چلدا ہوئے کی کارن اج اسی کہنے فلانے بندے امرت چکیا جی چار دنوں نوں چھڈ کے چلا گیا. نہیں گرمخو کئی واری ہوندا کہ شکان والے دا اپنا جیون بہت وڈا نال یوگدان پاندا ہے تے جے نتنے نہیں اُدن کیتا ہوئے جدن امرت سنچار کرنا ہے تے پیارے شکن والے دا اندر کنا گٹک جانا کیونکہ جیون ہی جیون نوں پلدا ہے. صاحب دے امرت بچنا ولانا شیش وچ انہاں نے پنج جڑے نے پرت کے ساڈے چولے پائے جا سنجیا پنج بری امرت. ایدا مطلب اے سی کہ جڑے شبد تو بانی وچ پڑھنا گگن دماما باجیو پریو نشانہ کہو کھیت جو مانڈیو سورما اب جوجن کو دو. جڑا کیا سی حضور نے بانی وچ کہن لگے نو در ٹھاکے ورج رہائے دسویں نج کر واسا پائے اوتھے اند شبد وجہ دن راتی گرمتی شبد سناونے. حضور کہنے جیڑے امرت دی گل تینوں روز سنائی جاندی امرت نام ندان ہے ملتی وہ پائی. تو زبان نال اپنے اندر امرت لگیا ہے نیتراں تیریاں دی ملینتا دھوئے امرت تے تیرے شیش وچ کیساں وچ اپاں شبد ورتنے ہیں شیس وچ پنج چولے جڑے امرت دے پا دتے سر تو پیراں تک تیری پوری دی پوری زندگی ہی امرت بن جائے. بینتی سنیو امرت دین تو بعد میرے کرپالو داتار جی نے رہتا جدو دل کرائیاں نے میں او پنج بچن آپ نال سانجے کرنے چاہنا. دیکھو کئی وری اسے شبد ورتنے ہیں بھی گل تاں آتما دی ہے ایتھے کیساں دا کی مہتو ایتھے کرے دا کی مہتو ایتھے کشہرے دا کی ارتھ ਇਸ ਕਿਰਪਾਨ ਦਾ ਕੀ ਅਰਥ? ਇੱਕ ਗੱਲ ਤੁਸੀਂ ਪੜ੍ਹੇ ਲਿਖੇ ਸਮਝਦੇ ਹੋ, ਨਿਸ਼ਾਨੀ ਕਦੀ ਵੀ ਬੇਅਰਥ ਨਹੀਂ ਹੁੰਦੀ। ਮੈਂ ਦੋ ਚਾਰ ਉਦਾਹਰਣਾਂ ਦੇਣੀਆਂ ਚਾਹੁੰਦਾ। ਰੱਬ ਨੇ ਇਸ ਧਰਤੀ ਵਿੱਚ ਚਾਰ ਤਰੀਕੇ ਨਾਲ ਸ੍ਰਿਸ਼ਟੀ ਦੀ ਉਤਪਤੀ ਕੀਤੀ, ਅੰਡਜ, ਜੇਰਜ, ਸ਼ੇਤਜ ਤੇ ਉਤਪਜ। ਆਂਡੇ ਵਿੱਚੋਂ ਨਿਕਲਣ ਵਾਲੇ ਪੰਛੀ ਨੇ ਤੇ ਸੱਪ, ਛਿਪਕਲੀਆਂ ਆਦਿ ਕੀੜੇ ਕਈ ਆਂਡਿਆਂ ਵਿੱਚੋਂ ਨਿਕਲਦੇ। ਕੀ ਅਸੀਂ ਪੰਛੀ ਜਦੋਂ ਸ਼ਬਦ ਵਰਤਨੇ ਆ, ਹਰ ਪੰਛੀ ਦਾ ਵੱਖਰਾ ਵੱਖਰਾ ਨਾਮ ਨਹੀਂ, ਉਹਦਾ ਨਾਮ ਉਹਨਾਂ ਦੇ ਬਾਹਰ ਦੇ ਚਿੰਨ੍ਹਾਂ ਤੇ ਰੱਖਿਆ ਗਿਆ ਹੈ। ਤੋਤੇ ਨੂੰ ਕੋਈ ਦੇਖਦਾ, ਉਹਦੇ ਖਰੇ ਰੰਗ ਨੂੰ ਦੇਖ ਕੇ ਮਨੁੱਖ ਕਹਿ ਦਿੰਦਾ ਤੋਤਾ ਹੈ। ਕਬੂਤਰ ਵੀ ਇੱਕ ਪੰਛੀ ਹੈ ਪਰ ਨਾਂ ਵੱਖਰਾ ਕਿਉਂ? ਮੋਰ ਵੀ ਇੱਕ ਪੰਛੀ ਹੈ, ਨਾਂ ਵੱਖਰਾ ਕਿਉਂ? ਮੋਰਨੀ ਵੀ ਇੱਕ ਪੰਛੀ ਹੈ, ਨਾਂ ਵੱਖਰਾ ਕਿਉਂ? ਬਾਜ ਵੀ ਇੱਕ ਪੰਛੀ ਹੈ, ਜ਼ੁਰਾ ਵੀ ਇੱਕ ਪੰਛੀ ਹੈ। ਪਤਾ ਨੀ ਕਿੰਨੇ ਕੁ ਪੰਛੀ ਨੇ ਪਰ ਕੁਝ ਕੁ ਚਿੰਨ੍ਹ ਮੁਕਰਰ ਕਰ ਦਿੱਤੇ ਗਏ। ਉਹਨਾਂ ਚਿੰਨ੍ਹਾਂ ਨੇ ਸਦੀਆਂ ਤੋਂ ਲੈ ਕੇ ਵੱਖ ਵੱਖ ਪੰਛੀਆਂ ਦੇ ਨਾਂ ਰੱਖ ਦਿੱਤੇ। ਪਿਆਰਿਓ, ਜਦੋਂ ਉਹ ਨਾਂ ਸਾਡੇ ਸਾਹਮਣੇ ਆਉਂਦਾ, ਇੱਕੋ ਦਮ ਚਿੰਨ੍ਹ ਆਉਂਦੇ ਨੇ। ਹੁਣ ਕੱਲੇ ਅਸੀਂ ਸ਼ਬਦ ਪਸ਼ੂ ਨੀ ਵਰਤਦੇ, ਪਸ਼ੂਆਂ ਵਿੱਚ ਅਨੇਕਾਂ ਨਾਮ ਨੇ, ਬਨਸਪਤੀ ਦੇ ਅਨੇਕਾਂ ਨਾਮ ਨੇ, ਚਿੰਨ੍ਹ ਮੁਕਰਰ ਕਰ ਦਿੱਤੇ ਗਏ। ਗੁਰੂ ਕੇ ਪਿਆਰਿਓ, ਸਾਡੇ ਅੰਦਰ ਦੇ ਖਿਆਲਾਂ ਨੂੰ ਚਿੰਨ੍ਹ ਹੀ ਪ੍ਰਗਟ ਕਰਦੇ ਨੇ। ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਉਹ ਦੁਹਰਾ ਦਿਆਂ, ਸਾਡੇ ਮੱਥੇ ਤੇ ਪਈ ਕੋਈ ਤਿਉੜੀ ਗੁੱਸਾ ਦਿਸਦਾ ਕਿਸੇ ਨੂੰ ਨਹੀਂ, ਕਦੀ ਕਿਸੇ ਨੇ ਗੁੱਸਾ ਕੱਢ ਕੇ ਬਾਹਰ ਨਹੀਂ ਰੱਖਿਆ। ਬਸ ਸਾਡੇ ਮੱਥੇ ਦੇ ਚਿੰਨ੍ਹ ਕਹਿ ਦਿੰਦੇ ਨੇ ਬੰਦਾ ਗੁੱਸੇ ਵਿੱਚ ਹੈ, ਸਾਡੇ ਚਿਹਰੇ ਦਾ ਪੀੜਾਪਣ ਦੱਸ ਦਿੰਦਾ ਬੰਦਾ ਘਬਰਾਹਟ ਵਿੱਚ ਹੈ, ਸਾਡੇ ਤਨ ਤੇ ਆਈਆਂ ਠੰਡੀਆਂ ਤਰੇਲੀਆਂ ਦੱਸਦੀਆਂ ਨੇ ਬੰਦਾ ਜਿਹੜਾ ਘਬਰਾਹਟ ਵਿੱਚ ਡਰ ਗਿਆ ਹੈ। ਪਿਆਰਿਓ, ਇਹ ਚਿੰਨ੍ਹ ਨੇ ਜਿਹੜੇ ਸਾਡੇ ਅਦ੍ਰਿਸ਼ਟ ਜਿਹੜੀ ਐਨਰਜੀ ਹੈ, ਸ਼ਕਤੀ, ਉਹਨੂੰ ਪ੍ਰਗਟ ਕਰਦੇ ਨੇ। ਇਸੇ ਬਸ ਨੇ ਆਪ ਜੀ ਜਿਸ ਮੁਲਕ ਵਿੱਚ ਬੈਠੇ ਹੋ, ਤਕਰੀਬਨ ਅਸੀਂ ਜਦੋਂ ਸਫ਼ਰ ਕਰਨੇ ਆ ਕਿ ਚਿੰਨ੍ਹਾਂ ਦੇ ਸਹਾਰੇ ਨਹੀਂ ਚੱਲਦੇ। ਹੁਣ ਜੇ ਕਹੀਏ ਜੀ ਚਿੰਨ੍ਹਾਂ ਦੀ ਕੋਈ ਥਾਂ ਹੀ ਨਹੀਂ ਹੁੰਦੀ, ਸਿੰਬਲ ਕੀ ਚੀਜ਼ ਨੇ? ਅਸੀਂ ਘਰੋਂ ਚੱਲਨੇ ਆ, ਸਾਡੇ ਨਾਲ ਕੋਈ ਵੀ ਨਾ ਹੋਵੇ ਤੇ ਅਸੀਂ ਰਸਤੇ ਵਿੱਚ ਲੱਗੇ ਕੋਈ ਬੋਰਡ ਪੜ੍ਹੀ ਜਾਂਦੇ ਆ ਤੇ ਸਾਨੂੰ ਉਹ ਬੋਰਡ ਬੋਲ ਕੇ, ਮਨ ਨੂੰ ਚਿੰਨ੍ਹ ਬੋਲ ਕੇ ਕਹਿੰਦੇ ਪਏ ਨੇ ਕਿ ਜਿਸ ਮੁਕਾਮ ਤੇ ਜਿਸ ਮੰਜ਼ਿਲ ਤੇ ਤੂੰ ਜਾਣਾ ਚਾਹੁੰਦਾ, ਇੰਨਾ ਸਫ਼ਰ ਤੂੰ ਕਰ ਲਿਆ, ਇੰਨੇ ਮਾਈਲਸ ਹੋਰ ਚੱਲੇ ਤੇ ਤੈਨੂੰ ਮੰਜ਼ਿਲ ਮਿਲ ਜਾਏਗੀ। ਆ ਬੋਰਡ ਜਿਹੜੇ ਨੇ ਉਹ ਬੋਲਦੇ ਪਏ ਨੇ। ਜਦੋਂ ਕਿਸੇ ਅਸੀਂ ਦੇਖਦੇ ਆ ਸਾਹਮਣੇ ਬੱਚਾ ਆਪਣੇ ਬਸਤੇ ਨੂੰ ਗਲ ਵਿੱਚ ਪਾਇਆ, ਹਾਲਾਂਕਿ ਉੱਥੇ ਬੰਦਾ ਕੋਈ ਨੀ ਖਲੋਤਾ, ਸਿਰਫ ਇੱਕ ਬੱਚੇ ਦਾ ਉਹਨਾਂ ਨੇ ਮਾਡਲ ਜਿਹਾ ਬਣਾਇਆ, ਸਾਹਮਣੇ ਬੋਰਡ ਲੱਗਾ ਤੇ ਉਸੇ ਵੇਲੇ ਆਪਾਂ ਆਪਣੀ ਗੱਡੀ ਨੂੰ ਕੰਟਰੋਲ ਕਰਨੇ ਆ ਕਿ ਸਾਹਮਣੇ ਬੱਚਿਆਂ ਦਾ ਸਕੂਲ ਹੈ। ਉਹ ਨਿੱਕਾ ਜਿਹਾ ਬੋਰਡ ਇੱਕ ਚਿੰਨ੍ਹ ਹੈ ਜਿਹੜਾ ਬੋਲ ਕੇ ਦੱਸਦਾ। ਕੰਪਿਊਟਰ ਕੀ ਹੈ? ਇਹ ਚਿੰਨ੍ਹਾਂ ਦੇ ਉੱਤੇ ਤਾਂ ਸਾਰੀ ਗੱਲ ਵੀ ਚੱਲਦੀ ਹੈ। ਪਿਆਰਿਓ, ਬਾਹਰ ਦੀਆਂ ਤਾਕਤਾਂ ਨੂੰ ਪ੍ਰਗਟ ਕਰਨ ਲਈ ਵੀ ਚਿੰਨ੍ਹ ਨੇ ਤੇ ਅੰਦਰ ਦੀ ਤਾਕਤ ਪ੍ਰਗਟ ਕੀਤੀ ਮੇਰੇ ਗੁਰੂ ਨੇ ਤੇ ਨਾਲ ਸਾਨੂੰ ਪੰਜ ਚਿੰਨ੍ਹ ਦੇ ਦਿੱਤੇ, ਪੰਜ ਨਿਸ਼ਾਨੀਆਂ ਦਿੱਤੀਆਂ। ਹਰ ਧਰਮ ਦੀ ਆਪੋ ਆਪਣੀ ਨਿਸ਼ਾਨੀ ਹੈ। ਮਹਿਰਾਬ ਦੇਖਦੇ ਆ ਤੇ ਪੁੱਛਣ ਦੀ ਲੋੜ ਨਹੀਂ, ਸਮਝ ਪੈ ਜਾਂਦੀ ਹੈ ਮਸੀਤ ਹੈ, ਤਰਸ਼ੂਲ ਲੱਗਾ, ਪੁੱਛਣ ਦੀ ਲੋੜ ਨਹੀਂ, ਮੰਦਰ ਹੈ, ਸ਼ਿਵਕਾ। ਜੇ ਕਿਤੇ ਦੇਖਦੇ ਆ ਕ੍ਰਾਂਤ ਦਾ ਚਿੰਨ੍ਹ ਹੈ, ਬਿਲਡਿੰਗ ਬਹੁਤ ਵੱਡੀ ਹੈ, ਅਨਪੜ੍ਹ ਬੰਦਾ ਵੀ ਸਮਝ ਜਾਂਦਾ ਚਰਚ ਹੈ, ਤੇ ਜਦੋਂ ਕੇਸਰੀ ਨਿਸ਼ਾਨ ਝੁਲਦਾ ਹੋਵੇ ਤੇ ਉੱਤੇ ਖੰਡਾ ਹੋਵੇ ਤੇ ਪੁੱਛਣ ਦੀ ਲੋੜ ਨਹੀਂ, ਉਹਨੂੰ ਜਾਣਨ ਵਾਲਾ ਕਹਿੰਦਾ ਬਾਬੇ ਨਾਨਕ ਦਾ ਦਰਬਾਰ ਹੈ, ਗੁਰੂ ਘਰ ਹੈ। ਇਹ ਚਿੰਨ੍ਹ ਨੇ। ਇੱਕ ਅਸੀਂ ਸ਼ੇਰ ਆਮ ਤੌਰ ਤੇ ਪੜ੍ਹਨੇ, ਨਿਸ਼ਾਨੇ ਇਹ ਸਿੱਖੀ ਪੰਜ ਹਰਫ ਕਾਫ, ਮੈਂ ਪਿਛਲੀ ਵਾਰੀ ਵੀ ਅਰਜ਼ ਕੀਤੀ ਸੀ, ਇਹ ਕਿਸੇ ਫਾਰਸੀ ਦਾਨ ਦੇ ਨੇ ਤੇ ਜਿਹਨੇ ਲਿਖੀ ਏ ਉਹ ਬੜਾ ਗੁਰੂ ਕਾ ਸਿੱਖ ਹੋਵੇਗਾ। ਅਸੀਂ ਕਈ ਵਾਰੀ ਕਹਿੰਦੇ ਹਾਂ ਭਾਈ ਨੰਦ ਲਾਲ ਜੀ ਦੀ, ਖਿਮਾ ਕਰਿਓ, ਅਸਲ ਵਿੱਚ ਭਾਈ ਨੰਦ ਲਾਲ ਜੀ ਦੀ ਰਚਨਾ ਵਿੱਚੋਂ ਨਹੀਂ, ਦਸਮ ਗ੍ਰੰਥ ਵਿੱਚੋਂ ਨਹੀਂ, ਜਿਸ ਨੇ ਵੀ ਅੰਕਿਤ ਕੀਤੀ ਉਹ ਕਿੰਨਾ ਕੁ ਸਿੱਖੀ ਨੂੰ ਸਮਝਣ ਵਾਲਾ। ਉਹ ਕਹਿੰਦਾ ਗੁਰੂ ਕਲਗੀਧਰ ਕਹਿ ਰਹੇ ਨੇ ਨਿਸ਼ਾਨੇ ਇਹ ਸਿੱਖੀ ਪੰਜ ਹਰਫ ਕਾਫ, ਸਿੱਖੀ ਦੇ ਪੰਜ ਕੱਕੇ ਜਿਹੜੇ ਨੇ ਉਹ ਨਿਸ਼ਾਨੀ ਨੇ ਵੀ ਇਹ ਸਿੱਖ ਹੈ। ਪੰਜ ਹਰਫ ਕਾਫ, ਕਾਫ ਦਰ ਕਾਫ ਸਮਝਦੇ ਹੋ ਵੀ ਕੱਕੇ, ਆਪਾਂ ਫਾਰਸੀ ਵਿੱਚ ਉਰਦੂ ਵਿੱਚ ਕਾਕੇ ਨੂੰ ਕਾਫ ਸ਼ਬਦ ਵੀ ਪੜ੍ਹਨੇ। ਹਜ਼ੂਰ ਕਹਿ ਰਹੇ ਨੇ ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਤੇ ਅਗਲੀ ਤੋਕੇ ਹਰਜਿਤ ਹਰਗਿਜ ਨਾ ਈ ਪੰਜ ਬਾਸ਼ਦ ਮਾਫ, ਹਰਗਿਜ ਦਾਰ ਤੇ ਬਿਲਕੁਲ ਵੀ ਨਹੀਂ। ਕਹਿੰਦੇ ਨੇ ਜੇ ਤੂੰ ਸਿੱਖੀ ਕਮਾਨ ਤੁਰੇ, ਪੰਜ ਨਿਸ਼ਾਨੀਆਂ ਤੈਨੂੰ ਧਾਰਨ ਕਰਨੀਆਂ ਅਤ ਜ਼ਰੂਰੀ ਨੇ, ਇਹਨਾਂ ਵਿੱਚੋਂ ਇੱਕ ਵੀ ਨਿਸ਼ਾਨੀ ਜਿਹੜੀ ਉਹ ਮਾਫ ਨਹੀਂ ਕੀਤੀ ਜਾ ਸਕਦੀ। ਹਰਗਿਜ ਨਾ ਬਾਸ਼ਦ ਈ ਪੰਜ ਮਾਫ, ਤੇ ਪੁੱਛਿਆ ਜੀ ਕਿਹੜੀਆਂ? ਕਹਿਣ ਲੱਗੇ ਤੜਾ ਕਾਰਦੋ, ਕੰਧਾ ਕੱਛਾ ਵੀਰਾਂ, ਤੇ ਨਾਲ ਸ਼ਬਦ ਵਰਤਿਆ ਬਿਨਾ ਕੇਸ਼ ਖੇਜ ਅਸਤ ਜੁਮਲਾ ਨਿਸ਼ਾਨ। ਪਹਿਲਾਂ ਚਾਰ ਗਿਣੇ, ਕਹਿਣ ਲੱਗੇ ਤਾਰ ਦੋ, ਕੰਘਾ, ਕੜਾ ਤੇ ਕਸ਼ਹਿਰਾ। ਅਖੀਰਲੀ ਤੁਕ ਵਿਚ ਕਹਿਣ ਲੱਗੇ ਬਿਨਾ ਕੇਸ਼ ਖੇਜ ਅਸਤ ਜੁਮਲਾ ਨਿਸ਼ਾਨ। ਜੇ ਤੂੰ ਇਹ ਕਹਿਦਾ ਮੈਂ ਕਿਰਪਾਨ ਵੀ ਪਾ ਲੈਣਾ ਜੀ, ਮੈਂ ਕੜਾ ਵੀ ਪਾ ਲੈਣਾ, ਮੈਂ ਕਸ਼ਹਿਰਾ ਵੀ ਪਾ ਲੈਣਾ, ਪਰ ਮੈਂ ਕੇਸ਼ ਨਹੀਂ ਰੱਖਣੇ। ਉਹਨਾਂ ਕਹਿ ਦਿੱਤਾ ਬਿਲਾ ਕੇਸ਼ ਖੇਚ ਅਸ ਜੁਮਲਾ ਨਿਸ਼ਾਨ। ਜੇ ਤੂੰ ਕੇਸ਼ ਵਾਲਾ ਚਿੰਨ੍ਹ ਨਹੀਂ ਧਾਰਨ ਕੀਤਾ ਤੇ ਸੱਚ ਜਾਣੀ ਚਾਰ ਨਿਸ਼ਾਨੀਆਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਕੇਸ਼ਾਂ ਤੋਂ ਬਿਨਾਂ ਨਹੀਂ, ਕੇਸ਼ ਅਤ ਜ਼ਰੂਰੀ ਨੇ। ਹੁਣ ਇੱਥੇ ਕਈ ਵਾਰੀ ਜਦੋਂ ਕੇਸ਼ਾਂ ਦੀ ਗੱਲ ਆਪਾਂ ਕਰਨੇ ਹਾਂ, ਅਨੇਕਾਂ ਤਰ੍ਹਾਂ ਦੇ ਪ੍ਰਸ਼ਨ ਕੀਤੇ ਜਾਂਦੇ ਨੇ। ਇੱਕ ਸੰਤ ਮਹਾਂਪੁਰਸ਼ ਹੋਏ ਨੇ, ਉਹਨਾਂ ਦਾ ਜੀਵਨ ਮੈਂ ਪੜ੍ਹ ਰਿਹਾ ਸੀ, ਪ੍ਰਿੰਸੀਪਲ ਹਰਭਜਨ ਸਿੰਘ ਲਿਖਦੇ ਨੇ। ਉਹ ਟ੍ਰੇਨ ਵਿਚ ਸਫ਼ਰ ਪੈ ਕਰਦੇ ਸਨ, ਉੱਥੇ ਦੋ ਸੱਜਣ ਆਪਸ ਵਿਚ ਬੈਠੇ ਤੇ ਉਹ ਗੱਲਬਾਤ ਕਰਨ ਲੱਗ ਪਏ। ਇੱਕ ਕਹੀ ਜੇ ਵੀ ਸਭ ਤੋਂ ਪਹਿਲਾਂ ਅਸੀਂ ਸਾਂ ਸਨਾਤਨ ਵਾਲੇ, ਦੂਜਾ ਕਹੀ ਜੇ ਨਹੀਂ ਅਸੀਂ ਤੁਹਾਡੇ ਤੋਂ ਪਹਿਲਾਂ ਸਾਂ। ਪਰ ਆਪਸ ਵਿਚ ਤਰਕ ਵਿਤਰਕ ਕਰਦਿਆਂ ਗੱਲ ਕਿਸੇ ਸਿਰੇ ਨਾ ਲੱਗੀ। ਉਹਨਾਂ ਨੇ ਟ੍ਰੇਨ ਵਿਚ ਬੈਠੇ ਉਹਨਾਂ ਮਹਾਂਪੁਰਸ਼ਾਂ ਨੂੰ ਪੁੱਛ ਰਿਹਾ, ਕਹਿਣ ਲੱਗੇ ਬਾਬਾ ਜੀ ਇਹਦਾ ਨਿਰਣਾ ਤੁਸੀਂ ਕਰੋ, ਸਾਡੇ ਦੋਨਾਂ ਵਿਚੋਂ ਪਹਿਲਾਂ ਕੌਣ ਸੀ, ਮੇਰਾ ਧਰਮ ਕੇ ਇਹ ਧਰਮ। ਉਸ ਵੇਲੇ ਉਹਨਾਂ ਮਹਾਂਪੁਰਸ਼ਾਂ ਕਿਹਾ, ਕਹਿਣ ਲੱਗੇ ਮੈਂ ਇਸ ਤਕਰਾਰ ਚ ਨਹੀਂ ਪੈਣਾ। ਕਹਿਣ ਲੱਗੇ ਤੁਸੀਂ ਜੋ ਫੈਸਲਾ ਕਰ ਦਿਓਗੇ ਸਾਨੂੰ ਕਰਵਾਣੇ। ਤੇ ਉਹ ਹੱਸ ਕੇ ਕਿਹਾ, ਕਹਿਣ ਲੱਗੇ ਬੱਚੇ ਦਾ ਜਨਮ ਹੁੰਦਾ ਹੈ ਤੇ ਉਹਨੂੰ 25 ਸਾਲ ਤੱਕ ਬਾਹਰ ਦੀ ਹਵਾ ਨਾ ਲੱਗਣ ਦਿਓ ਤੇ ਉੱਥੋਂ ਕੀ ਨਿਕਲੇਗਾ। ਕਹਿਣ ਲੱਗੇ ਉਹਦੇ ਕੇਸਾਂ ਤੇ ਸਿਰ ਤੇ ਕੇਸ ਹੋਣਗੇ, ਉਹਦੇ ਚਿਹਰੇ ਤੇ ਦਾੜਾ ਹੋਵੇਗਾ। ਕਹਿਣ ਲੱਗੇ ਐਵੇਂ ਭਰਮ ਚ ਪੈਗੋ, ਰੱਬ ਨੇ ਤੇ ਪੈਦਾ ਹੀ ਸਿੱਖ ਕੀਤਾ ਪਰਮਾਤਮਾ ਨੇ। ਹੁਣ ਅਸੀਂ ਕਹਿੰਦੇ ਹਾਂ, ਮੈਂ ਕਈ ਵਾਰੀ ਬੇਨਤੀ ਕਰਨਾ ਪਿਆਰਿਓ, ਅਸੀਂ ਕਹਿੰਦੇ ਅਸੀਂ ਕੇਸ ਕੱਟਦੇ ਨੇ ਸਾਡੇ ਸੱਜਣ। ਕਦੀ ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹੋ, ਜਦੋਂ ਹਜ਼ੂਰ ਦੀ ਬਾਣੀ ਪੜ੍ਹਨੇ ਤੇ ਕਹਿੰਦੇ ਨੇ ਰੱਬ ਦੇ ਵੀ ਸੁੰਦਰ ਕੇਸ ਨੇ, ਸੋਹਣੇ ਨੱਕ, ਜਿਨ ਲੰਬੜੇ ਬਾਲਾਂ। ਉਦੋਂ ਮੈਂ ਬੇਨਤੀ ਕੀਤੀ, ਰੱਬ ਦੀ ਵੀ ਪੱਗ ਦਾ ਜ਼ਿਕਰ ਹੁੰਦਾ, ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਕੇਸ਼ ਰੱਬ ਦੀ ਦਿੱਤੀ ਕੋਈ ਦਾਤ ਹੈ? ਅਸੀਂ ਆਮ ਤੌਰ ਤੇ ਕਹਿੰਦੇ ਕੇਸ਼ ਰੱਖ ਲਓ। ਮੈਂ ਕਹਿੰਦਾ ਕਦੀ ਕਿਸੇ ਨੂੰ ਨਾ ਕਹੋ ਕੇਸ਼ ਰੱਖ ਲਓ, ਉਹਨੂੰ ਇੰਨਾ ਕਹਿਣਾ ਸ਼ੁਰੂ ਕਰ ਦੇ ਤੂੰ ਕੇਸ਼ ਕੱਟਿਆ ਨਾ ਕਰ। ਰੱਖੇ ਤਾਂ ਰੱਬ ਨੇ, ਕੋਈ ਆਪਾਂ ਬਾਹਰੋਂ ਲੈ ਕੇ ਆਏ? ਪਰਮਾਤਮਾ ਨੇ ਇੱਕ ਦਾਤ ਦਿੱਤੀ, ਜਿਹੜੇ ਸਾਨੂੰ ਕੇਸ਼ ਦਿੱਤੇ ਨੇ ਤੇ ਜਿਤਨੇ ਵੀ ਮਹਾਂਪੁਰਸ਼ ਹੋਏ ਨੇ। ਅਸਲ ਵਿਚ ਮੈਂ ਇੱਕ ਦੋ ਉਦਾਹਰਣਾਂ ਦੇ ਦੇਣਾ। ਰੁਕਮਣੀ ਦਾ ਭਰਾ ਸੀ ਰੁਕਮਣ, ਜਦੋਂ ਕ੍ਰਿਸ਼ਨ ਨੂੰ ਸਜ਼ਾ ਦੇਣ ਲੱਗੇ ਤੇ ਰੁਕਮਣੀ ਨੇ ਹੱਥ ਜੋੜ ਕੇ ਕਿਹਾ ਸੀ ਇਹਨੂੰ ਮਾਰਿਓ ਨਾ, ਕਹਿਣ ਲੱਗੇ ਨਹੀਂ ਮਾਰਨਾ, ਬਸ ਇਹਦੇ ਸਿਰ ਦੇ ਕੇਸ ਕੱਟ ਦਿਓ, ਬਸ ਸਿਰ ਦੇ ਕੇਸ ਲਾਣੇ, ਮੌਤ ਹੈ। ਪਿਆਰਿਓ ਪਰਸ਼ੁਰਾਮ, ਉਹਦੇ ਸਿਰ ਦੇ ਕੇਸ ਹੀ ਤਾਂ ਕੱਢ ਦਿੱਤੇ ਗਏ। ਜਿਤਨੇ ਵੀ ਮਹਾਤਮਾ ਮਹਾਂਪੁਰਸ਼ ਹੋਏ ਨੇ ਉਹਨਾਂ ਨੂੰ ਰੱਬ ਨੇ ਜਿਹੜੀ ਸਾਬਤ ਸੂਰਤ ਦਿੱਤੀ ਉਹਦੇ ਵਿਚ ਕਾਇਮ ਰਹੇ। ਇਹੀ ਕਾਰਨ ਕਿ ਅੱਜ ਤੀਕਰਾ ਸ੍ਰੀ ਨਗਰ ਵਿਚ ਮੂਵੇ ਮੁਬਾਰਕ ਹਜ਼ਰਤ ਮੁਹੰਮਦ ਸਾਹਿਬ ਦਾ ਕੇਸ ਹੈ, ਈਸਾ ਜੀ ਦੇ ਚਿਹਰੇ ਦੇ ਉੱਤੇ ਦਾੜਾ ਸੀ। ਮੈਂ ਜਿਹੜੀ ਬੇਨਤੀ ਕਰਨ ਲੱਗਾ, ਕੇਸ਼ ਨੇ ਪਰਮਾਤਮਾ ਦੀ ਦਿੱਤੀ ਕੋਈ ਦਾਤ, ਸਿੱਖ ਰਜ਼ਾ ਵਿਚ ਤੁਰਨ ਵਾਲਾ। ਤੇ ਕਦੀ ਇਹ ਸ਼ਬਦ ਨਾ ਕੇਵਲ ਵਰਤੀਏ ਵੀ ਕੇਸ਼ ਇਸ ਕਰਕੇ ਰੱਖਣੇ ਨੇ ਸਾਨੂੰ ਆਹ ਵਿਟਾਮਿਨਸ ਮਿਲਣਗੇ, ਆਹ ਮਿਲਣਗੇ, ਬਿਲਕੁਲ ਨਹੀਂ। ਮੈਂ ਕਹਿੰਦਾ ਕਿ ਅਸਲ ਵਿਚ ਮੇਰੇ ਗੁਰੂ ਦਾ ਹੁਕਮ ਹੈ, ਮੈਂ ਆਪਣੇ ਗੁਰੂ ਦੇ ਹੁਕਮ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਹੈ। ਮੈਂ ਇੱਕ ਉਦਾਹਰਣ ਤੁਹਾਨੂੰ ਦੇਣੀ ਚਾਹਨਾ, ਤੁਸੀਂ ਬੜੀ ਵਾਰੀ ਉਹ ਬਚਨ ਸੁਣੇ ਨੇ, ਪਰ ਉਸ ਸਿੱਖ ਦੀ ਸ਼ਖਸੀਅਤ ਨੂੰ ਜਦੋਂ ਦੇਖਦੇ ਹਾਂ ਤੇ ਮਨ ਵੈਰਾਗ ਨਾਲ ਭਿੱਜ ਜਾਂਦਾ ਹੈ। ਪਿਤਾ ਉਹਦਾ ਸ਼ਹੀਦ ਹੋ ਚੁੱਕਾ ਹੈ, ਚਲਾਣਾ ਕਰ ਚੁੱਕੇ ਨੇ, ਘਰ ਵਿਚ ਸਿਰਫ ਤਿੰਨ ਜੀ ਨੇ, ਇੱਕ ਮੁਟਿਆਰ ਜਵਾਨ ਭੈਣ ਨੇ, ਇੱਕ ਗੁਰੂ ਕਾ ਲਾਲ ਆਪ ਹੈ ਤੇ ਇੱਕ ਮਾਂ ਹੈ। ਮਾਂ ਨੇ ਆਪਣੇ ਪੁੱਤਰ ਨੂੰ ਛੋਟੇ ਬਾਲ ਉਮਰ ਤੋਂ ਉਹਨੂੰ ਪਾਲਿਆ ਪਿਆਰ ਨਾਲ, ਤੇ ਤਿੰਨੇ ਜਣੇ ਇਕੱਠੇ ਸਵੇਰੇ ਨਿਤਨੇਮ ਕਰਦੇ ਸਨ, ਸ਼ਾਮ ਨੂੰ ਪਾਠ ਵੀ ਇਕੱਠਿਆਂ ਕਰਨਾ। ਤਿੰਨਾਂ ਜਣਿਆਂ ਨੇ ਆਪਣੇ ਘਰ ਨੂੰ ਧਰਮਸ਼ਾਲਾ ਬਣਾਇਆ ਸੀ। ਮੈਂ ਇਸ ਕਰਕੇ ਅਰਜ਼ ਕਰਨ ਲੱਗਾ, ਇਹ ਮਿੱਥ ਨਹੀਂ, ਆਪਣੇ ਪੁਰਖਿਆਂ ਦਾ ਇਤਿਹਾਸ ਹੈ, ਤੇ ਖਾਸ ਕਰਕੇ ਕੇਸਾਂ ਸੰਬੰਧੀ ਉਸ ਗੁਰੂ ਕੇ ਲਾਲ ਦਾ ਜ਼ਿਕਰ ਕਰਨਾ ਅਤ ਜ਼ਰੂਰੀ ਹੈ। ਤਿੰਨੇ ਨੇ ਜਦੋਂ ਕਹਿੰਦੇ ਨੇ ਮਾਂ ਬੱਚੇ ਦੇ ਕੇਸ਼ ਕਰਦੀ ਏ, ਉਹਦੇ ਦੁੱਧ ਤੇ ਦਹੀਂ ਨਾਲ ਉਹਦੇ ਕੇਸ਼ ਧੋਂਦੀ ਏ, ਤੇ ਉਸ ਗੁਰੂ ਕੇ ਲਾਲ ਦਾ ਨਾਮ ਹੈ ਭਾਈ ਤਾਰੂ ਸਿੰਘ। ਕਈ ਵਾਰੀ ਬੈਠਿਆਂ ਕਹਿੰਦਾ ਮਾਂ ਕੇਸ਼ ਇੰਜ ਲੱਗਦਾ ਜਿਵੇਂ ਗੁਰੂ ਗੁਰੂ ਜਪਦੇ ਨੇ, ਕੇਸ਼ ਇੰਜ ਲੱਗਦਾ ਜਿਵੇਂ ਬਾਣੀ ਦਾ ਕੀਰਤਨ ਕਰਦੇ ਨੇ। ਤੇ ਮੈਂ ਅਰਜ਼ ਕਰਨਾ, ਜਿਸ ਗੁਰਮੁਖ ਨੇ ਨਾਮ ਜਪਿਆ ਉਹਨੂੰ ਪੁੱਛ ਕੇ ਦੇਖਿਓ ਸਿਰ ਤੋਂ ਪੈਰਾਂ ਤੱਕ ਇੱਕ ਇੱਕ ਰੋਮ ਉਹਦਾ ਜੀਵ ਬਣ ਕੇ ਗੁਰੂ ਗੁਰੂ ਜਪਦਾ। ਅਸਲ ਵਿੱਚ ਰੋਮ ਕੱਟਣੇ ਸਿਮਰਨ ਵਾਲੀ ਅਵਸਥਾ ਦੀ ਜੀਭ ਕੱਟਣੀ ਹੈ। ਕਹਿੰਦਾ ਮਾਂ ਕਿ ਇਹ ਕੇਸ ਕੀਰਤਨ ਕਰਦੇ ਨੇ, ਇਹ ਕੇਸ ਬਾਣੀ ਪੜ੍ਹਦੇ ਨੇ, ਇਹ ਕੇਸਾਂ ਦਾ ਕਿੰਨਾ ਕੁ ਸੁੱਖ ਹੈ। ਮਾਂ ਨੇ ਉਸ ਬੱਚੇ ਨੂੰ ਪਾਲਿਆ ਤੇ ਜਦੋਂ ਕੇਸ ਬਾਣੇ ਤੇ ਮਾਂ ਦੀ ਰਸਨਾ ਤੋਂ ਅੰਮ੍ਰਿਤ ਬਚਨ ਹੁੰਦੇ ਸਨ। ਪਿਆਰਿਓ ਅੱਜ ਤਾਂ ਅਸੀਂ ਆਪਣੇ ਹੱਥਾਂ ਨਾਲ ਕੱਟਣੇ ਆ। ਉਹ ਬੱਚਾ ਜਿਹਨੂੰ ਕੁਝ ਵੀ ਪਤਾ ਨਹੀਂ, ਘੱਟੋ ਘੱਟ ਉਹਨੂੰ 10-12 ਸਾਲ ਤੱਕ ਦਾ ਜੀ ਲੈਂਦੇ ਹੋ, ਆਪਣਾ ਫੈਸਲਾ ਆਪ ਕਰੇ। ਹਕੀਕਤ ਉਹਨੂੰ ਪੁੱਛਦੇ ਵੀ ਨਹੀਂ, ਜੰਮਦੇ ਬੱਚੇ ਦੇ ਕੇਸ ਕੱਟਣ ਲੱਗ ਪੈਂਦੇ। ਮਾਂ ਨੇ ਕੇਸ ਕਰਨੇ ਨਾਲ ਬਾਣੀ ਪੜ੍ਹਨੀ ਤੇ ਜਦੋਂ ਅਰਦਾਸ ਕਰਨੀ, ਇੱਕ ਅਰਦਾਸ ਕਰਨੀ, ਹੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਮੇਰੇ ਬੱਚਿਆਂ ਦੀ ਸਿੱਖੀ ਨਿਭ ਜਾਏ, ਮੇਰੇ ਬੱਚਿਆਂ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਪਿਆਰਿਓ ਸਮਾਂ ਲੰਘਿਆ, ਅੱਜ ਭਾਈ ਤਾਰੂ ਸਿੰਘ ਜਿਤਨੀ ਕੁ ਜ਼ਮੀਨ ਸੀ ਖੇਤੀ ਕਰਨ ਲੱਗ ਪਏ, ਖੇਤੀ ਕਰਕੇ ਜੋ ਕੁਝ ਬਾਹਰੋਂ ਮਿਲਦਾ ਘਰ ਲਿਆਉਣਾ। ਅੱਜ ਖੇਤਾਂ ਵਿੱਚ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਗਏ ਸ਼ਾਮ ਵੇਲੇ ਤੇ ਕੁਝ ਸੱਜਣ ਤੁਰੇ ਜਾਂਦੇ ਸਨ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਪੁੱਛਿਆ, ਉਹ ਕੋਲ ਆ ਗਏ। ਪਹਿਲਾਂ ਉਹ ਰਸਮਾਂ ਤੋਂ ਬਾਣੀ ਪੜ੍ਹਦੇ ਸਨ, ਉਹ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਸਨ, ਉਹ ਸਿੱਖ ਜਿਹੜੇ ਸਿਦਕ ਨੂੰ ਪਾਲ ਕੇ ਸਭ ਕੁਝ ਛੱਡ ਕੇ ਜੰਗਲਾਂ ਵਿੱਚ ਸਨ। ਪਿਆਰਿਓ ਸਿਦਕ ਬੜੀ ਵੱਡੀ ਗੁਰੂ ਦੀ ਦਾਤ ਹੈ। ਸਾਡੇ ਬਜ਼ੁਰਗਾਂ ਨੂੰ ਕਈ ਕਈ ਦਿਨ ਰੋਟੀ ਨਾ ਮਿਲੀ, ਪਰ ਸਿਦਕ ਨੂੰ ਉਹਨਾਂ ਪ੍ਰਸ਼ਾਦਾ ਬਣਾ ਕੇ ਛਕ ਲਿਆ। ਪੈਰਾਂ ਵਿੱਚ ਪਾਣ ਵਾਸਤੇ ਜੋੜੇ ਨਾ ਮਿਲੇ, ਕੰਡੇ ਚੁਗਣੇ ਤੇ ਸਿਦਕ ਦਾ ਜੋੜਾ ਬਣਾ ਕੇ ਸਬਰ ਕਰਦੇ ਰਹੇ। ਉਹਨਾਂ ਨੂੰ ਰਾਤ ਤਨ ਢੱਕਣ ਵਾਸਤੇ ਬਸਤਰ ਨਾ ਮਿਲੇ ਤੇ ਸਿਦਕ ਦੇ ਬਸਤਰ ਵਿੱਚ ਨਿੱਘ ਮਾਣਦੇ ਰਹੇ। ਉਹਨਾਂ ਦੇ ਤਨ ਦੇ ਟੁਕੜੇ ਹੁੰਦੇ ਰਹੇ, ਪਰ ਸਿਦਕ ਦੇ ਨਾਲ ਟੁਕੜਿਆਂ ਵਿੱਚੋਂ ਵੀ ਕਲਗੀ ਵਾਲੇ ਦਾ ਸ਼ੁਕਰ ਕਰਦੇ। ਉਹਨਾਂ ਸਿਦਕ ਪਾ ਲਿਆ ਸੀ। ਦੇਖੋ ਉਹ ਕੋਲ ਬਹਿ ਗਿਆ ਭਾਈ ਤਾਰੂ ਸਿੰਘ ਜੀ। ਉਹਨੇ ਪੁੱਛਿਆ, ਬਾਬਾ ਜੀ ਕਿੱਥੋਂ? ਕਹਿਣ ਲੱਗੇ, ਸਿੰਘ ਆ, ਕਈ ਦਿਨਾਂ ਦਾ ਪ੍ਰਸ਼ਾਦ ਪਾਣੀ ਨਹੀਂ ਮਿਲਿਆ, ਘਰ ਚਲੇ ਗਏ। ਇੰਨੀ ਕੁ ਠੋਕਰ ਵੱਜੀ ਕਿਸੇ ਨੇ ਮਾਂ ਕਿ ਦੇਖ ਆਨੰਦਪੁਰ ਸਾਹਿਬ ਵਾਲੇ ਦਿਨ ਫਿਰ ਆ ਗਏ ਨੇ। ਮੈਂ ਸੰਖੇਪ ਵਿੱਚ ਅਰਜ ਕਰਾਂ, ਮੈਂ ਅੱਖਾਂ ਨਾਲ ਸਿੰਘ ਦੇਖੇ ਨੇ, ਉਹਨਾਂ ਦੇ ਕੱਪੜੇ ਲੀਰੋ ਲੀਰ ਨੇ, ਪੈਰਾਂ ਵਿੱਚ ਜੋੜੇ ਨਹੀਂ, ਭੁੱਖੇ ਭਾਣੇ ਨੇ, ਪਰ ਚਿਹਰਾ ਦੱਸਦਾ ਹੈ ਕਿ ਅੰਦਰੋਂ ਕਲਗੀ ਵਾਲੇ ਦੀ ਰਹਿਮਤ ਮਾਣਦੇ ਨੇ। ਮਾਂ ਮੇਰੀਏ, ਇੱਕ ਕੰਮ ਕਰ, ਤੂੰ ਨਿੱਕਾ ਜਿਹਾ ਤਵਾ ਚੁੱਲਾ ਤਪਾ, ਉੱਤੇ ਤਵਾ ਰੱਖ, ਜਿੰਨਾ ਕੁ ਘਰ ਦਾਣਾ ਪਾਣੀ ਹੈ ਪ੍ਰਸ਼ਾਦ ਪਕਾ ਦੇ। ਮੈਂ ਰਾਤ ਨੂੰ ਜਾਵਾਂਗਾ ਜੰਗਲ ਵਿੱਚ ਸਿੰਘ ਵੇਲੇ ਤੇ ਮੈਂ ਪ੍ਰਸ਼ਾਦਾ ਛਕਾ ਕੇ ਆਵਾਂਗਾ। ਇੱਕ ਨਿੱਕੀ ਜੀ ਚੁੱਲ ਤੋਂ ਲੰਗਰ ਸ਼ੁਰੂ ਹੋਇਆ। ਪਿਆਰੇ ਉਹ ਤਵੇ ਤੋਂ ਕੁਝ ਰੋਟੀਆਂ ਪੱਕੀਆਂ, ਇੱਕ ਹਾਂਡੀ ਵਿੱਚ ਦਾਲ ਬਣੀ। ਭੈਣ ਤੇ ਭਰਾ ਪਹਿਲੀ ਵਾਰੀ ਜੰਗਲ ਵਿੱਚ ਗਏ ਤੇ ਜਦੋਂ ਉਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਇਆ, ਉਹਨਾਂ ਰੰਗ ਰਤੜਿਆ ਇਹ ਅਸੀਸ ਦਿੱਤੀ, ਤਾਰੂ ਸਿੰਘ, ਭਾਈ ਤਾਰੂ ਸਿੰਘ, ਕਲਗੀ ਵਾਲਾ ਮੇਰ ਕਰੇ, ਤੇਰੀ ਸਿੱਖੀ ਕੇਸਾਂ ਨਾਲ ਨਿਭ ਜਾਏ, ਤੇਰੀ ਸਿੱਖੀ ਸਵਾਸਾਂ ਨਾਲ ਨਿਭ ਜਾਏ। ਆਇਆ ਘਰ, ਮਾਂ ਨੂੰ ਆ ਕੇ ਕਹਿੰਦਾ, ਮਾਂ ਮੇਰੀਏ, ਅੱਜ ਪ੍ਰਸ਼ਾਦਾ ਛਕਾਇਆ, ਅੰਦਰ ਨੂੰ ਸਕੂਨ ਹੈ। ਉਹਨਾਂ ਇਹ ਸ਼ਬਦ ਕਹੇ ਨੇ, ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਮਾਂ ਦੇ ਨੇਤਰ ਸ਼ੇਜਲ ਹੋ ਗਏ। ਕਹਿਣ ਲੱਗੀ, ਪੁੱਤਰਾ, ਸਭ ਕੁਝ ਦੁਨੀਆਂ ਵਿੱਚ ਮਿਲ ਜਾਂਦਾ ਹੈ, ਪਰ ਆਹ ਅਸੀਸਾਂ ਕਿਤੋਂ ਨਹੀਂ ਮਿਲਦੀਆਂ ਜਿਹੜੀ ਅਸੀਸ ਤੂੰ ਅੱਜ ਲੈ ਕੇ ਆਇਆ। ਦੂਜੇ ਦਿਨ ਲੰਗਰ ਸ਼ੁਰੂ ਹੋ ਗਏ, ਰੋਜ਼ ਸ਼ਾਮ ਨਾਲ ਜਾਣਾ। ਰਤਨ ਸਿੰਘ ਭੰਗੂ ਲਿਖਦਾ, ਆਪ ਸਹਿਬ ਉਹ ਭੁੱਖ ਅਰ ਨੰਦ। ਕਹਿਣ ਲੱਗੇ, ਆਪ ਸਹਿਬ ਉਹ ਨੰਦ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ, ਵਾਣ ਵੱਟ ਕਰ ਕਰੈ ਮਜੂਰੀ, ਸਿੰਘਣ ਭੇਜਣ ਹੈ ਜ਼ਰੂਰੀ। ਆਪ ਵਾਣ ਵੱਟ ਵੱਟ ਕੇ ਖਲ ਵਾਹ ਵਾਹ ਕੇ, ਆਪ ਤਨ ਤੇ ਕੱਪੜੇ ਨਹੀਂ। ਤੇ ਕਹਿਣਾ, ਮਾਂ, ਜਿਹੜੇ ਗਰਮ ਕੱਪੜੇ ਨੇ ਲਿਆ, ਮੈਂ ਜੰਗਲ ਵਿੱਚ ਸਿੰਘਾਂ ਨੂੰ ਦੇ ਕੇ ਆਵਾਂ। ਘਰ ਵਿੱਚ ਮੌਜ ਲੱਗ ਗਈ, ਗੁਰੂ ਗੁਰੂ ਜਪਣ ਲੱਗੇ। ਇੱਕ ਗੱਲ ਚੇਤੇ ਰੱਖੋ, ਜਿੱਥੇ ਸੁਗੰਧੀ ਹੈ ਉੱਥੇ ਦੁਰਗੰਧ ਵੀ ਰੱਬ ਨੇ ਪੈਦਾ ਕੀਤੀ। ਸੁਗੰਧੀ ਆਪਣੇ ਵੱਲ ਆਕਰਸ਼ਿਤ ਕਰਦੀ ਏ ਤੇ ਦੁਰਗੰਧੀ ਆਪਣੇ ਤੋਂ ਲੋਕਾਂ ਨੂੰ ਦੂਰ ਕਰਦੀ, ਖਿੰਡਾਉਂਦੀ ਹੈ। ਰੱਬ ਦੀ ਖੇਡ ਭਾਵਨਾ ਨਾਲ ਸੇਵਾ ਕਰਦਾ ਰਿਹਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ। ਮਾਂ ਨੇ ਦਿਨ ਰਾਤ ਪੁੱਤਰ ਨੂੰ ਅਸੀਸਾਂ ਦੇਣੀਆਂ, ਹਰ ਭਗਤ ਨਿਰੰਜਨੀਏ ਨੇ ਜਾ ਕੇ ਚੁਗਲੀ ਖਾਧੀ। ਭਾਈ ਤਾਰੂ ਸਿੰਘ ਉਸ ਸ਼ਾਮ ਵੀ ਜੰਗਲ ਵਿੱਚ ਪ੍ਰਸ਼ਾਦ ਪਾਣੀ ਲੰਗਰ ਦੇਣ ਗਏ ਸਨ, ਜਿਸ ਦਿਨ ਉਹਨਾਂ ਦੇ ਘਰ ਅਹਿਲਕਾਰ ਫੌਜੀ ਦਸਤਾ ਉਹਨਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਆਇਆ। ਤਿੰਨਾਂ ਨੂੰ ਗ੍ਰਿਫ਼ਤਾਰ ਕਰਨ ਸੀ ਉੱਥੇ, ਕਹਿੰਦੇ ਨੇ ਪੂਰੇ ਦਾ ਪੂਰਾ ਪਿੰਡ ਭਾਈ ਸਾਹਿਬ ਭਾਈ ਤਾਰੂ ਸਿੰਘ ਦੇ ਘਰ ਇਕੱਠਾ ਹੋ ਗਿਆ। ਆਉਂਦਿਆਂ ਉਹਨਾਂ ਪੁੱਛਿਆ, ਮਾਈ, ਕਿ ਭਾਈ ਤਾਰੂ ਸਿੰਘ ਕਿੱਥੇ ਰਹੇ, ਮਾਂ ਦੇ ਸ਼ਬਦ ਕਿੰਨੇ ਠੰਡੇ ਮਿੱਠੇ ਸਨ ਕਿ ਪੁੱਤਰ ਆਓ ਬੈਠੋ ਤਾਂ ਸਹੀ, ਆਓ ਲੰਗਰ ਤਿਆਰ ਕੀਤਾ ਹੈ, ਕੁਝ ਨਾ ਕੋਈ ਲੰਗਰ ਛਕੋ, ਬਾਅਦ ਵੀ ਦੱਸਿਓ ਤੁਹਾਨੂੰ ਕੰਮ ਕੀ ਹੈ। ਪਿਆਰਿਓ, ਉਹ ਫੌਜੀ ਦਸਤੇ ਨੇ ਵੀ ਜਦੋਂ ਉਸ ਘਰ ਦਾ ਲੰਗਰ ਛਕਿਆ ਤੇ ਅੰਦਰੋਂ ਜ਼ਮੀਰ ਕਹਿੰਦੀ ਸੀ ਮਜਬੂਰੀ ਮਾਰਦੀ ਪਈ ਹੈ ਜਿਹਨੂੰ ਪਕੜਨ ਆਇਆ, ਅਸਲ ਵਿਚ ਉਹ ਕੁਛ ਨਹੀਂ ਜੋ ਉਹਦੇ ਬਾਰੇ ਸ਼ਿਕਾਇਤ ਕੀਤੀ ਗਈ ਹੈ। ਭਾਈ ਤਾਰੂ ਸਿੰਘ ਜੀ ਆ ਗਏ, ਕਹਿੰਦੇ ਨੇ ਫੌਜੀ ਦਸਤੇ ਨੇ ਕਿਹਾ ਸਾਨੂੰ ਇਹ ਹੁਕਮ ਹੈ ਕਿ ਇਹਨਾਂ ਦੀ ਮਾਂ ਨੂੰ, ਇਹਨਾਂ ਦੀ ਭੈਣ ਨੂੰ ਤੇ ਭਾਈ ਤਾਰੂ ਸਿੰਘ ਇਹਨਾਂ ਤਿੰਨਾਂ ਨੂੰ ਗ੍ਰਿਫ਼ਤਾਰ ਕਰਕੇ ਆਪਾਂ ਲਾਹੌਰ ਲੈ ਕੇ ਜਾਣਾ ਹੈ। ਉਸ ਵੇਲੇ ਪਿੰਡ ਦਾ ਨੰਬਰਦਾਰ ਸਾਹਮਣੇ ਆਇਆ, ਜਿਹੜੇ ਉਹਨੇ ਸ਼ਬਦ ਕਹਿ ਸਿੱਖਾ ਤੂੰ ਜੀਵਨ ਕਮਾ ਤੇ ਸਹੀ, ਤੂੰ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਾਲ ਕੇ ਤਾਂ ਦੇਖ, ਲੱਖਾਂ ਤੇਰੇ ਵਿਰੋਧੀ ਹੋਣਗੇ ਪਰ ਸੱਚ ਜਾਣੀ ਕਈ ਮਰਜੀਵੜੇ ਤੇਰੀ ਖਾਤਰ ਸਿਰ ਧੜ ਦੀ ਬਾਜੀ ਲਾਉਣ ਵਾਸਤੇ ਵੀ ਤਿਆਰ ਹੋਣਗੇ। ਜਦੋਂ ਕਹਿਣ ਲੱਗੇ ਮਾਂ ਤੇ ਭੈਣ ਨੂੰ, ਨੰਬਰਦਾਰ ਸਾਹਮਣੇ ਆਇਆ, ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਕਹਿੰਦੇ ਨੇ ਨੰਬਰਦਾਰ ਮੁਸਲਮਾਨ ਸੀ, ਉਹਨੇ ਸ਼ਬਦ ਕਹਿਣ ਲੱਗੇ ਇਹ ਮਾਂ ਕੱਲੀ ਭਾਈ ਤਾਰੂ ਸਿੰਘ ਦੀ ਮਾਂ ਨਹੀਂ, ਇਹ ਪੂਰੇ ਪਿੰਡ ਦੀ ਮਾਂ ਹੈ। ਇਹ ਭੈਣ ਕੱਲੀ ਭਾਈ ਤਾਰੂ ਸਿੰਘ ਦੀ ਭੈਣ ਨਹੀਂ, ਇਹ ਪੂਰੇ ਪਿੰਡ ਦੀ ਭੈਣ ਹੈ। ਸਾਡੇ ਹੁੰਦਿਆਂ ਤੁਸੀਂ ਇਹਨਾਂ ਦੇ ਚਰਨਾਂ ਵਿਚ ਮੱਥਾ ਟੇਕ ਸਕਦੇ ਹੋ ਪਰ ਸਾਡੇ ਜੀ ਜਿੰਦੇ ਜੀ ਸਾਡੀ ਮਾਂ ਤੇ ਭੈਣ ਨੂੰ ਤੁਸੀਂ ਗ੍ਰਿਫ਼ਤਾਰ ਨਹੀਂ ਕਰਕੇ ਲਿਜਾ ਸਕਦੇ। ਪਿਆਰਿਓ, ਕਿੰਨਾ ਕੁ ਲੋਕਾਂ ਦੇ ਮਨ ਵਿਚ ਪ੍ਰੇਮ ਹੋਵੇਗਾ ਇਸ ਪਰਿਵਾਰ ਦੇ ਲਈ। ਤਿੰਨ ਜੀ ਕਰਦੇ ਰਹਿੰਦੇ ਨੇ, ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਚੱਲੇ, ਰਤਨ ਸਿੰਘ ਭੰਗੂ ਨੂੰ ਮੈਂ ਆਧਾਰ ਬਣਾਇਆ ਜਿਹੜੀ ਅਰਜ਼ ਕਰ ਰਿਹਾ ਕਿਉਂਕਿ ਉਹਦੀ ਗੱਲ ਅਥੈਂਟਿਕ ਹੈ, ਉਹ ਪਰਿਵਾਰ ਸੰਘਰਸ਼ ਵਿਚੋਂ ਨਿਕਲਿਆ ਹੈ। ਜੇ ਕਿਸੇ ਨੇ ਸਿੱਖ ਮੂਵਮੈਂਟ ਬਾਰੇ ਸਹੀ ਤਰਜਮਾਨੀ ਉਸ ਵੇਲੇ ਕੀਤੀ ਏ ਤੇ ਕੇਵਲ ਰਤਨ ਸਿੰਘ ਭੰਗੂ ਨੇ। ਉਹਦੀਆਂ ਗੱਲਾਂ ਭਾਵੇਂ ਸਿੱਧੀ ਠੇਠ ਆਮ ਬੋਲੀ ਹੈ, ਸੰਦਾਬੰਦੀ ਓਨੀ ਨਹੀਂ ਚੁੱਕਣੀ, ਪਰ ਗੱਲ ਉਹ ਜ਼ਰੂਰ ਸਾਡੇ ਤੱਕ ਪਹੁੰਚਾ ਗਏ। ਰਤਨ ਸਿੰਘ ਭੰਗੂ ਲਿਖਦਾ, ਨੌਜਵਾਨ ਆਏ ਭਾਈ ਤਾਰੂ ਸਿੰਘ ਨੂੰ ਜਿਹੜਾ ਦਸਤਾ ਗ੍ਰਿਫ਼ਤਾਰ ਕਰਨ ਆਇਆ ਸਾਹਮਣੇ ਖਲੋ ਗਏ, ਕਹਿਣ ਲੱਗੇ ਅਸੀਂ ਸਾਰਿਆਂ ਨੂੰ ਮਾਰ ਕੇ ਤੁਹਾਨੂੰ ਛਡਾ ਦਿਆਂਗੇ। ਭਾਈ ਤਾਰੂ ਸਿੰਘ ਮੁਸਕਰਾ ਪਏ, ਕਹਿਣ ਲੱਗੇ ਹੁਣ ਸਮਾਂ ਆ ਬਣਿਆ ਹੈ, ਜਾਣਾ ਅਸੀਂ ਜ਼ਰੂਰ ਏ, ਜੇ ਮੈਨੂੰ ਪਿਆਰ ਕਰਦੇ ਹੋ ਨਾ, ਜਿਹੜਾ ਤਵਾ ਮੇਰੀ ਮਾਂ ਨੇ ਘਰ ਚ ਪਾਇਆ ਇਸ ਤਵੇ ਨੂੰ ਵੱਡੀ ਲੋਹ ਦਾ ਰੂਪ ਦੇ ਦਿਓ, ਜਿਹੜਾ ਚੁੱਲ੍ਹਾ ਮੇਰੀ ਮਾਂ ਨੇ ਤਪਾਇਆ ਇਹਦੇ ਉੱਤੇ ਵੱਡੇ ਚੁੱਲ੍ਹੇ ਬਣਾ ਕੇ ਦੇਗਾਂ ਉਬਾਲਣ ਰੱਖ ਦਿਓ ਤੁਸੀਂ ਪ੍ਰਸ਼ਾਦ ਪਾਣੀ ਦੀਆਂ, ਮੈਂ ਨਿੱਕੀ ਟੋਕਰੀ ਵਿਚ ਲੰਗਰ ਲਿਜਾਂਦਾ ਸਾਂ, ਤੁਸੀਂ ਇੱਕ ਕੰਮ ਕਰੋ ਮੇਰੇ ਤੋਂ ਬਾਅਦ ਜੰਗਲ ਵਿਚ ਟੋਕਰੇ ਲੰਗਰ ਦੇ ਲਿਜਾਇਓ, ਜੇ ਤੁਸੀਂ ਉਹਨਾਂ ਸਿੰਘਾਂ ਦੀ ਸੇਵਾ ਕਰਦੇ ਸਮਝੋ ਤਾਰੂ ਸਿੰਘ ਨੂੰ ਸੱਚੀ ਮੁੱਚੀ ਤੁਸੀਂ ਪਿਆਰ ਕਰਦੇ। ਪਿਆਰਿਓ, ਭਾਈ ਤਾਰੂ ਸਿੰਘ ਜੀ ਨੂੰ ਪਕੜ ਕੇ ਲਿਜਾਣ ਲੱਗੇ, ਮਾਂ ਕੋਲ ਆਈ, ਭੈਣ ਸਾਹਮਣੇ ਆਈ ਤੇ ਇਹ ਅੱਤ ਕਥਨੀ ਨਹੀਂ, ਕਹਿੰਦੇ ਨੇ ਭਾਈ ਸਾਹਿਬ ਨੇ ਮਾਂ ਦੇ ਚਰਨਾਂ ਵਿਚ ਜਦੋਂ ਨਮਸਕਾਰ ਕੀਤੀ, ਮਾਂ ਨੇ ਕੇਸਾਂ ਨੂੰ ਹੱਥ ਲਾਇਆ ਦਾੜੇ ਦਿਆਂ, ਸੀਸ ਤੇ ਹੱਥ ਰੱਖ ਕੇ ਸ਼ਬਦ ਕਿਹਾ ਪੁੱਤਰ ਤੂੰ ਛੋਟਿਆ ਹੁੰਦਾ ਕਹਿੰਦਾ ਸੀ ਮਾਂ ਕੇਸ਼ ਕੀਰਤਨ ਕਰਦੇ ਨੇ, ਕੇਸ਼ ਬਾਣੀ ਪੜ੍ਹਦੇ ਨੇ, ਨਾਮ ਵਿਚ ਬੈਠਿਆਂ ਲੱਗਦਾ ਜਿਵੇਂ ਲੂੰ ਲੂੰ ਖੜਾ ਹੋ ਕੇ ਗੁਰੂ ਗੁਰੂ ਜਪਦਾ, ਬਸ ਮੇਰੇ ਬੱਚਿਆ ਸਿਰ ਤਾਂ ਭਾਵੇਂ ਉਤਰ ਜਾਏ, ਖੋਪੜੀ ਉਤਰ ਜਾਏ, ਟੁਕੜੇ ਟੁਕੜੇ ਹੋ ਜਾਈ, ਪਰ ਆ ਗੁਰੂ ਕਲਗੀ ਵਾਲੇ ਦੀ ਸਿੱਖੀ ਨੂੰ ਦਾਗ ਨਾ ਲੱਗਣ ਦੇ। ਜਦੋਂ ਇਹ ਸ਼ਬਦ ਮਾਂ ਕਹਿਣ ਲੱਗ ਪਏ, ਭੈਣ ਕਹਿਣ ਲੱਗ ਪਵੇ, ਤੇ ਕਮਾਣ ਵਾਲੇ ਦੇ ਅੰਦਰ ਕਿੰਨਾ ਕੁ ਉਸ ਵੇਲੇ ਜੋਸ਼ ਆਇਆ ਹੋਵੇਗਾ। ਕਹਿਣ ਲੱਗਾ ਹਾਂ ਮਾਂ, ਤੇਰਾ ਸ਼ੀਰ ਚੁੰਘਿਆ ਹੈ, ਤੇਰੀ ਗੋਦ ਵਿਚ ਬਾਣੀ ਦੀ ਲੋਹੀ ਲਈਏ, ਤੇਰੇ ਜਿਉਂਦੇ ਜੀ ਇਹ ਨਹੀਂ ਤੈਨੂੰ ਖਬਰ ਸੁਣਾਈ ਦੇਗੀ ਕਿ ਤਾਰੂ ਸਿੰਘ ਡੋਲ ਗਿਆ, ਮੇਰੀ ਸ਼ਹਾਦਤ ਦੀ ਖਬਰ ਤਾਂ ਮਿਲੇਗੀ ਪਰ ਤੇਰੇ ਤੱਕ ਮੇਰੇ ਕੇਸਾਂ ਦੀ ਤੇ ਸਿੱਖੀ ਤੋਂ ਡਿੱਗਣ ਦੀ ਖਬਰ ਨਹੀਂ ਮਿਲੇਗੀ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਲਾਹੌਰ ਲੈ ਗਏ। ਰਤਨ ਸਿੰਘ ਭੰਗੂ ਲਿਖਦਾ ਕਿ ਉਸ ਵੇਲੇ ਗੱਲ ਕਹੀ ਗਈ ਸਿੱਖ ਨੂੰ ਮਾਰਨ ਦੀ ਥਾਂ ਤੇ ਇਹਦੇ ਕਤਲ ਕੇਸ ਕਤਲ ਕਰ ਦਿਓ। ਮੈਂ ਅਰਜ਼ ਕਰਨਾ ਹੁੰਦਾ ਆਮ ਤੌਰ ਤੇ ਬੰਦੇ ਨੂੰ ਮਾਰਿਆ ਜਾਏ ਤੇ ਅਸੀਂ ਕਿਹਨੇ ਕਤਲ ਕੀਤਾ, ਤੇ ਜੇ ਕੇਸ ਕੱਟੇ ਜਾਣ ਤੇ ਸਿੱਖਾਂ ਵਿਚ ਕੇਸ ਕੱਟਣੇ ਵੀ ਬੰਦੇ ਦੇ ਕਤਲ ਜਿੰਨਾ ਗੁਨਾਹ ਹੈ, ਤਾਂ ਹੀ ਅਸੀਂ ਕਹਿੰਦੇ ਕੇਸ ਕਤਲ ਕੀਤੇ ਗਏ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੀ ਖੋਪੜੀ ਉਤਾਰੀ ਗਈ ਏ, ਪਰ ਉਹਨੇ ਇੱਕ ਗੱਲ ਜ਼ਕਰੀਏ ਨੇ ਕਹੀ ਸੀ, ਕਹਿਣ ਲੱਗਾ ਤੂੰ ਸਿੱਖੀ ਨੂੰ ਛੱਡ ਦੇ, ਕੇਸ ਕਤਲ ਕਰਾ ਲੈ, ਜੋ ਕੁਝ ਕਹੇਗਾ ਤੈਨੂੰ ਮਿਲੇਗਾ। ਪੁੱਤਰ ਸੀ ਮੈਂ ਕਲਗੀ ਵਾਲੇ ਦਾ ਸਿੱਖ ਹਾਂ, ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹਾਂ, ਤੇ ਉਸ ਵੇਲੇ ਜ਼ਕਰੀਆ ਗੁੱਸੇ ਵਿਚ ਆ ਕੇ ਬੋਲਦਾ, ਕਹਿੰਦਾ ਜਿੰਨਾ ਕੇਸ਼ਾਂ ਦਾ ਤੂੰ ਮਾਣ ਕਰਨਾ ਇਹ ਸ਼ਬਦ ਨੇ ਕਿ ਮੈਂ ਆਪਣੀ ਜੁੱਤੀ ਨਾ ਉਡਾ ਦਿਆਂਗਾ। ਉਸ ਦਿਨ ਗੁਰੂ ਕੀ ਸੇਵਾ ਕਰਨ ਵਾਲਾ ਫਿਰ ਅੰਦਰ ਦੀ ਕਮਾਈ ਨਾਲ ਬੋਲਿਆ, ਕਹਿਣ ਲੱਗਾ ਮੇਰੇ ਕੇਸਾਂ ਤੇ ਜੁੱਤੀ ਚੁੱਕਣ ਵਾਲਿਆ ਸੱਚ ਜਾਣੀ ਮੈਂ ਦੁਨੀਆਂ ਵਿਚ ਓਨੀ ਦੇਰ ਤੱਕ ਨਹੀਂ ਜਾਣਾ ਜਿੰਨੀ ਦੇਰ ਤੱਕ ਆਪਣੀ ਜੁੱਤੀ ਅੱਗੇ ਤੈਨੂੰ ਨੀ ਲਾ ਲੈਂਦਾ। ਦੋ ਸਿੱਖ ਐਸੇ ਨੇ ਜਿਨ੍ਹਾਂ ਦਾ ਪੜਨ ਬੜਾ ਅਜੀਬ ਹੈ, ਇੱਕ ਬਾਬਾ ਦੀਪ ਸਿੰਘ ਤੇ ਦੂਜੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ। ਆਮ ਤੌਰ ਤੇ ਬੰਦਾ ਕਹਿੰਦਾ ਇਹਦੇ ਨਾਲ ਚੰਗਾ ਮਰ ਜਾਣਾ ਚਾਹੀਦਾ, ਬਾਬਾ ਦੀਪ ਸਿੰਘ ਦਮਦਮਾ ਸਾਹਿਬ ਤੋਂ ਤੁਰਦੇ ਨੇ, ਕਹਿੰਦੇ ਓਨੀ ਦੇਰ ਤੱਕ ਮੈਂ ਪ੍ਰਾਣ ਨਹੀਂ ਤਿਆਗਣੇ ਜਿੰਨੀ ਦੇਰ ਤੱਕ ਗੁਰੂ ਰਾਮਦਾਸ ਤੇਰੇ ਦਰ ਤੇ ਨਹੀਂ ਪਹੁੰਚ ਜਾਂਦਾ। ਇਹਦੇ ਮਤਲਬ ਕਿ ਸਿੱਖ ਕਾਲ ਜਪ ਕੇ ਅਕਾਲ ਜਪ ਕੇ ਕਾਲ ਦਾ ਮੁਕਾਬਲਾ ਕਰਨ ਤੁਰਿਆ। ਕਹਿਣ ਲੱਗੇ ਆਪਣੀ ਜੁੱਤੀ ਅੱਗੇ ਤੈਨੂੰ ਲਿਜਾਵਾਂਗਾ। ਆਇਆ ਗੁੱਸੇ ਵਿਚ, ਕਹਿੰਦੇ ਨੇ ਭਾਈ ਸਾਹਿਬ ਦੇ ਮੱਥੇ ਤੇ ਉਹਨਾਂ ਨੇ ਤਿੱਖੀ ਰੰਬੀ ਰੱਖੀ ਸੀ, ਹਥੌੜੇ ਨਾਲ ਪਹਿਲਾਂ ਮੱਥੇ ਵਾਲੀ ਥਾਂ ਚੀਰੀ, ਪਰਤ ਕੇ ਗੀਚੀ ਤੇ ਲਿਆ ਕੇ ਦੋਨਾਂ ਪਾਸਿਆਂ ਤੋਂ ਭਾਈ ਸਾਹਿਬ ਦੀ ਖੋਪੜੀ ਉਤਾਰ ਦਿੱਤੀ ਗਈ। ਖੂਨ ਦਾ ਫੁਹਾਰਾ ਖੋਪੜੀ ਵਿਚੋਂ ਨਿਕਲਿਆ। ਜਵਾਨ ਸਨ ਭਾਈ ਸਾਹਿਬ ਭਾਈ ਤਾਰੂ ਸਿੰਘ, ਕੇਸ਼ ਬਿਲਕੁਲ ਕਾਲੇ ਸ਼ਾਹ, ਕਹਿੰਦੇ ਖੂਨ ਦੀਆਂ ਧਾਰਾਂ ਲਗੀਆਂ। ਗੁਰੂ ਕੇ ਸਿੱਖ ਦਾ ਚਿਹਰਾ ਭਰਿਆ ਗਿਆ ਖੂਨ ਨਾਲ। ਪਰ ਰਤਨ ਸਿੰਘ ਭੰਗੂ ਕਹਿੰਦਾ ਆਵਾਜ਼ ਨਿਕਲਦੀ ਪਈ ਸੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਖੂਨ ਨਾਲ ਭਿੱਜਾ ਗੰਦੇ ਨਾਲੇ ਵਾਲੀ ਥਾਂ ਤੇ ਛੱਡਿਆ ਗਿਆ। ਇਧਰ ਜ਼ਕਰੀਏ ਨੂੰ ਰਾਤ ਜਾ ਕੇ ਇਹ ਹਕੀਕਤ ਤੇ ਮੈਂ ਸੰਗਤ ਵਿਚ ਕਹਿਣ ਤੋਂ ਗੁਰੇਜ ਨਹੀਂ ਕਰਦਾ ਕਿ ਉਸ ਨੂੰ ਪਿਸ਼ਾਬ ਦਾ ਬੰਨ ਪਿਆ ਹੈ, ਤਰਲੋ ਮੱਛੀ ਹੋਇਆ। ਪਰਤ ਕੇ ਕਿਸੇ ਨੇ ਕਿਹਾ ਜਿਹਦੀ ਖੋਪੜੀ ਲਾ ਕੇ ਆਇਆ ਉਹ ਅਸਲ ਵਿਚ ਬ੍ਰਹਮ ਗਿਆਨੀ ਹੈ, ਉਹ ਰੱਬ ਤੱਕ ਪਹੁੰਚਿਆ ਫਕੀਰ ਹੈ। ਇਹਨੇ ਫਿਰ ਪਹੁੰਚ ਬਣਾਈ ਸਰਦਾਰ ਸ਼ਬੇਖ ਸਿੰਘ ਨਾਲ, ਜਿਨ੍ਹਾਂ ਨੂੰ ਚਰਖੜੀ ਤੇ ਚਾੜਿਆ ਗਿਆ, ਜਿਹਦੇ ਬਾਰੇ ਇਹ ਲਿਖਿਆ ਰਤਨ ਸਿੰਘ ਭੰਗੂ ਨੇ, ਸਰਦਾਰ ਸ਼ਬੇਖ ਸਿੰਘ ਜੰਬਰ ਥੱਲੇ ਧਰਤੀ ਉੱਤੇ ਅੰਬਰ ਗਾਲੋ ਦੀ ਚੱਲਦੀ ਸੀ। ਭਾਈ ਸ਼ਬੇਖ ਸਿੰਘ ਨੂੰ ਬੁਲਾਇਆ ਤੇ ਜ਼ਕਰੀਆ ਨੇ ਜਦੋਂ ਦਾਸਤਾਨ ਦੱਸੀ, ਭਾਈ ਸ਼ਬੇਖ ਸਿੰਘ ਗਏ ਭਾਈ ਤਾਰੂ ਸਿੰਘ ਕੋਲ। ਦੇਖੋ ਖੋਪੜੀ ਤੋਂ ਬਿਨਾਂ ਸਿੱਖ ਪਿਆ ਪਿਆਰਿਓ, ਕਹਿਣਾ ਬਹੁਤ ਸੌਖਾ ਹੈ, ਇੱਕੋ ਇੱਕ ਮਾਂ ਦਾ ਪੁੱਤਰ ਤੇ ਜਿਹਦੀ ਖੋਪੜੀ ਤੇ ਉਹਦਾ ਚਿਹਰਾ ਵੀ ਕਿਸੇ ਖੂਨ ਨਾਲ ਸਾਫ, ਖੂਨ ਵਾਲਾ ਚਿਹਰਾ ਵੀ ਸਾਫ ਨਹੀਂ ਕੀਤਾ। ਭਾਈ ਸ਼ਬੇਖ ਸਿੰਘ ਕਹਿੰਦਾ ਭਾਈ ਤਾਰੂ ਸਿੰਘ ਗੁਰੂ ਤੇ ਸਿੱਖਾਂ ਜਕਰੀਆ ਫਰਿਆਦ ਕਰਦਾ ਉਹਨੂੰ ਬਖਸ਼ ਦੇ। ਉਸ ਗੁਰੂ ਕੇ ਲਾਲ ਨੇ ਕਿਹਾ, ਕਹਿੰਦਾ ਨਹੀਂ ਮੈਂ ਪੰਥ ਦੀ ਸੇਵਾ ਕਰਦਾ ਸਾਂ, ਜਿਨ੍ਹੇ ਪੰਥ ਦੀ ਸੇਵਾ ਕਰਦੇ ਮੈਨੂੰ ਲਿਆਂਦਾ ਖੋ ਕੇ ਇਧਰ ਮੇਰੀ ਖੋਪੜੀ ਲਾਈ, ਮੈਂ ਨਹੀਂ ਬਖਸ਼ ਸਕਦਾ। ਜਿਨ੍ਹਾਂ ਨੂੰ ਲੰਗਰ ਸਿਖਾਉਂਦਾ ਸਾਂ ਉਹਨਾਂ ਕੋਲ ਜਾ ਕੇ ਫਰਿਆਦ ਕਰੋ, ਜੇ ਪੰਥ ਬਖਸ਼ਦਾ ਤੇ ਬਖਸ਼ਦਾ, ਮੇਰੇ ਕੋਲ ਬਖਸ਼ ਦੀ ਕੋਈ ਤਾਕਤ ਨਹੀਂ। ਭਾਈ ਸ਼ਬੇਰ ਸਿੰਘ ਲਾਹੌਰ ਤੋਂ ਫਿਰ ਉਹਨਾਂ ਸਿੰਘਾਂ ਦੇ ਕੋਲ ਗਏ ਤਖ਼ਤ ਤੇ ਆਏ ਤੇ ਜਿਨ੍ਹਾਂ ਨੂੰ ਲੰਗਰ ਛਕਾਉਂਦੇ ਸਨ ਜਾ ਕੇ ਸ਼ਬੇਖ ਸਿੰਘ ਉਹਨਾਂ ਦੱਸਿਆ ਕਿ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰ ਦਿੱਤੀ ਗਈ ਏ। ਕਹਿੰਦੇ ਨੇ ਉਸ ਵੇਲੇ ਜਜ਼ਬਾਤ ਵਿਚ ਆਏ ਸਿੰਘ, ਨਾਲ ਇਹ ਵੀ ਗੱਲ ਕਹੀ ਕਿ ਭਾਈ ਤਾਰੂ ਸਿੰਘ ਕਹਿ ਕੇ ਗਏ ਨੇ ਜਕਰੀਏ ਮੈਂ ਤੈਨੂੰ ਜੁੱਤੀ ਅੱਗੇ ਲਿਜਾਵਾਂਗਾ ਲਾ ਕੇ। ਪੰਥ ਨੇ ਕਿਹਾ ਸਿੱਖ ਦਾ ਬਚਨ ਕਦੀ ਝੂਠਾ ਨਹੀਂ ਹੁੰਦਾ, ਉਹ ਬਚਨ ਸੱਚ ਹੋਵੇਗਾ। ਤੇ ਬਜ਼ੁਰਗ ਇੱਕ ਬੋਲਿਆ ਉੱਠ ਕੇ, ਕਹਿੰਦਾ ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਹੋਵੇ, ਜਕਰੀਏ ਦਾ ਸਿਰ ਹੋਵੇ, ਉਹਦਾ ਇਲਾਜ ਕੇਵਲ ਭਾਈ ਤਾਰੂ ਸਿੰਘ ਦੀ ਜੁੱਤੀ ਸੀ ਉਹਦੇ ਸਿਰ ਚ ਮਾਰੀ ਜਾਏ। ਹਕੀਕਤ ਹੈ ਭਾਈ ਸਾਹਿਬ ਦਾ ਜੋੜਾ ਲਿਆਂਦਾ, ਸੀਸ ਦੇ ਵਿਚ ਮਾਰਦੇ ਰਹੇ, ਜ਼ਕਰੀਏ ਨੂੰ ਕੁਝ ਕੁ ਸਕੂਨ ਮਿਲਿਆ। 21 ਦਿਨ ਸ਼ਾਮ ਨੂੰ 21 ਦਿਨ, ਇੱਕ ਦਿਨ ਦੋ ਦਿਨ ਨਹੀਂ, ਮੈਂ ਤਾਂ ਤੁਹਾਡੇ ਚਰਨਾਂ ਚ ਬੇਨਤੀ ਕਰਨੀ ਚਾਹੁੰਦਾ ਮੇਰੀਆਂ ਭੈਣਾਂ ਮਾਵਾਂ ਬੀਬੀਆਂ ਬੈਠੀਆਂ ਜੇ ਪਿਆਰਿਓ, ਉਸ ਭਾਈ ਤਾਰੂ ਸਿੰਘ ਦੀ ਜਦੋਂ ਖੋਪੜੀ ਲੱਥੀ ਦੇਖਦੇ ਆ ਤੇ ਆਪਣੇ ਕੇਸ ਕਤਲ ਕਰਾਨੇ ਆ, ਨਹੀਂ ਅਸੀਂ ਖੋਪੜੀ ਨਹੀਂ ਲਵਾ ਸਕਦੇ, ਸਿਰਫ ਇਹ ਕਹਿ ਦਈਏ ਭਾਈ ਤਾਰੂ ਸਿੰਘ ਤੇਰੇ ਖੂਨ ਦੀ ਕਸਮ ਅਸੀਂ ਕੇਸ ਨਹੀਂ ਕਦੀ ਕਤਲ ਕਰਾਵਾਂਗੇ। ਪਿਆਰਿਓ ਇੰਨੀ ਕੋ ਗੱਲ ਨਹੀਂ ਮੰਨ ਸਕਦੇ ਭਾਈ ਸਾਹਿਬ। 21 ਦਿਨ ਸ਼ਾਮ ਨੂੰ 21 ਦਿਨ ਜ਼ਕਰੀਏ ਦੀ ਮੌਤ ਹੋਈ ਤੇ 21 ਦਿਨ ਦੁਪਹਿਰ ਤੋਂ ਬਾਅਦ ਭਾਈ ਤਾਰੂ ਸਿੰਘ ਨੇ ਭਾਈ ਸ਼ਬੇਖ ਸਿੰਘ ਨੂੰ ਕਿਹਾ ਕਿ ਅੰਮ੍ਰਿਤਸਰ ਤੋਂ ਜਲ ਦਾ ਪ੍ਰਬੰਧ ਕਰੋ। ਇਸ਼ਨਾਨ ਕੀਤਿਆਂ ਅੰਮ੍ਰਿਤਸਰ ਬਹੁਤ ਦਿਨ ਹੋ ਗਏ, ਜਲ ਦਾ ਪ੍ਰਬੰਧ ਕੀਤਾ ਜਾਏ। 21 ਦਿਨ ਜ਼ਕਰੀਆ ਮਰਿਆ, 22 ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੇ ਅੰਮ੍ਰਿਤ ਜਲ ਵਿਚ ਇਸ਼ਨਾਨ ਕੀਤਾ ਜਿਹੜਾ ਲਾਹੌਰ ਲਿਆਂਦਾ ਗਿਆ ਅੰਮ੍ਰਿਤਸਰ ਤੋਂ। ਇਸ਼ਨਾਨ ਕਰਨ ਤੋਂ ਬਾਅਦ ਕਿਹਾ ਸਿੰਘ ਬੁਲਾਓ, ਉਸ ਵੇਲੇ ਵੀ ਕਿਹਾ ਗਿਆ ਜਰਾਹ ਨੂੰ ਬੁਲਾਨੇ ਆ, ਤੁਹਾਡੀ ਖੋਪੜੀ ਜਿਹੜੀ ਏ ਇਹਨੂੰ ਸੀ ਦਿੱਤਾ ਜਾਏ। ਉੱਥੇ ਰਤਨ ਸਿੰਘ ਭੰਗੂ ਲਿਖਦਾ ਹੱਸ ਕੇ ਕਹਿਣ ਲੱਗੇ, ਨਹੀਂ بس صدق نبھ گیا گرو دے چرنا چ ارداس کرو ہن شیو نا ہن اک ارداس کرو گرو گوبند سنگھ صاحب سچے پاتشاہ مینوں بھائی منی سنگھ تے بابا اجیت سنگھ کول تھان دے دے مینوں کتے بابا فتح سنگھ کول بہن دی داد دے دے پیارو بائیے دن اس گرو کے لال نے اشنان کیتا خون دا دھوتا گیا چہرے دا اشنان کر کے پھر جگجی صاحب دا پاس کیتا چونکڑا مار کے میں تاں کئی واری ہنت دے جانا کتھا وچ کہ سورت نال جپ کر کے دیکھو جپجی ساڈا نت نیم ہے جپجی ساڈا امرت ہے مرن تو بعد بھی جپجی ہے بھائی صاحب نے جپ صاحب دا پاٹھ کیتا چھ پوڑیاں آنند صاحب دیاں پڑھ کے جدو ارداس کیتی کہ متھا ٹیکیا گرو کے لال نے تے متھے ٹیک گیا اصل وچ بھائی تارو سنگھ گرو گوبند سنگھ دی گود وچ چلے گئے سن میرے گرو نے داد اک دتی کیسوں جے کتے نے باہر دے چن کیول نہیں سکھاں دی جند جان نے کیس پہلی میں بینتی کر لگا کیس گرو نے دتے اے نشانی سی اے صدق والا رب دی رضا وچ رہندا ہے تسی کاگرتا بخشو کیساں دے وچ لکڑ دا کنگا رکھیاں تے نال کیا کنگا دونوں ویلے کرنا ہے لکڑ دا کنگا رکھیاں کنگا دونوں ویلے کرنا ہے تے کیس جڑے مردہ نے وہ روز کڈ کے ایک پاسے رکھ دی تھیلی وچ پا کے تے پیاریو کلا کیساں وچ کنگا نہیں لکڑ دا کنگا کیساں وچ کھوپڑی وچ کری تے بانی دا کنگا اپنے من وچ کری سویرے امرت ویلے کیس وائے تے رات دے فرنے ملین کر دی تے شام نو کیس وائے تے دن دے ملین فرنے اندر کر دے باہر کڈی کنگا لکڑ دا رکھنا ہے پیاریو کیساں دی صفائی لئی کنگا دتا تے بھائی صاحب نے کیا کنگا دونوں وقت کر پاگ چن چن باندھی دونوں ویلے کنگا کرنا تے پاگ دستار چن کے بننی خیر اس تو اگے حضور کرپالو جی نے سانو کڑا دتا کڑا کی ہے ایک سرب لو دی گرو دی دتی داس اسی کئی واری کہہ دینا جی نشانی دے دتی اور ساڈے بندے کئی واری ارتھ کردے نے چوڑی دی بینگل سمجھان واسطے چوڑی نہیں پیارے پڑھو سرب لو کی رچا ہم نے سرب لو جی کی رچیا ہم نے جدو سکھ دے ہاتھ وچ سرب لو ہے پیارے بد روواں تاں سکھ دے نیڑے وی کدی نہیں پھٹکدی ایہی کارن پنڈاں وچ جدو کوئی رات ڈردا ہے اوہدے سرانے توا رکھ دیندے سن کہ بھرم نہیں سرب لو دی رچیا ہے سانو ہاتھ وچ کڑا پکڑایا ہے تے گرو کہندا سکھا اس ہاتھ نوں باہر کڈن لگیا اس گل چیتے رکھی ہاتھ تیرا نہیں ہاتھ گرو گوبند سنگھ دا اس ہاتھ نال کسے اُتے ظلم نہ کرے اس ہاتھ نال کسے دا حق نہ کھوئی گات ستگرو نے گاترے کرپان دتی سی مظلوم دی راکھی لئی تے اپنی امرت بانی وچ کہہ کے گئے اس کرپان کھنڈو کھڑک تبک تبر ار تیر سیر سروئی سہ سی یہ ہمارے تیر تے جدو کرپان پائی تے پوچھا گیا مہاراج کرپان دی اینی وڈیائی کیوں تے اسے ایک سویا پیا کھنڈ بے ہنڈنگ کھلدل کھنڈل آترن منڈنگ بر بندنگ کچھ دند اکھنڈنگ تیج پرچنڈنگ جوت امنڈنگ پان پربنگ سکھ سنتا کرنگ دلمت درنگ کلو کرنگ آسرنگ جے 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 کارن سرشت ابارن مم پرت پارن جے تیگن کیس کنگا ہاتھ سانو کرپا کر کے کڑا بخشیا گاترے کرپان دتی تے تیر کشرا بخشیا سی پیارو اصل وچ اے نشانیاں نے اے ساڈی نشانی سی جپ ست دی اے نشانی سی سکھ دے کریکٹر دی اے نشانی سی سکھ دے اچے آچرن دی کہ سکھاں انہاں نشانیاں نو اپنی زندگی وچ تے میں بینتی کر رہا وا کسے جنیو پایا تے چن نے کہہ دتا اے ہندو ہے کسے نے کراس پایا کہہ دتا اے عیسائی ہے پیارو کسے نے لال پٹکا سر تے ولیتیا کہہ دیتا لال چنی بننے والا ماتا کا بھگت ہے تے جدو پنج نشانیاں پا کے سکھ باہر نکلیا تے آواز آئی گرو گوبند سنگھ دا پتر گرو کا خالصا لچن نہیں یہ جیون کچا ہے میں جی بےنتی کرنا پیا یہ چن گرو نے دتے نے سانو باہر دی رہت حضور کرپالو نے کیا پیاریا گر پورا میری راکھ لئی جس پرمان تے آپا رکے سن گر پورا میری راکھ لئی अमृत नाम हृदय में दिनो जन्म जन्म की मैल गई, निबड़े दूत दुष्ट बहराई, गुरपुरा का जपया जाप, कहाँ करे कोई बेचारा, प्रभ मेरे का बड प्रताप, सिमर 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 सुख पाया, चरण कमल रख मन माही, ताकि शरण परयो नानक दास जाते ऊपर को नाही। गुरु दा बचन कमा जे खर सिमरन भया, तय उपादगत कीनी वड भागी कर जपना, जन नानक को गुर ए मत दीनी जप हारे पवजल करना। गुरु दा बचन कमा गुर का बचन बस है जी नाले, जल नी डूबे तस्कर नी लेवे पाए न साके जाले। कबीर सतगुर सूर में बाया शब्द जो एक बानी शब्द भी आंदा है, बाया शब्द जो एक लागत ही कोई मिल गया परा करे जे शेख। गुरु के बचन नु अज मेरे गुरु अर्जुन साहब कह रहे सुमंत्र, एक हुंदा मंत्र, सुमंत्र दा अर्थ है श्रेष्ठ मंत्र, श्रोमणी मंत्र। की जी साध बचना आ जंतर मंत्र वालिया पिछे ना तुरिए। मैं बेनती करा, मैं पिछली बारी भी कीती सी, असि बाकी सारिया गल्लां बड़ियां कहने ठोके, किसे ग्रंथी साहब तो किसे प्रबंधक तो कोई भुल हो जाए, वड्डे वड्डे पेपर जी सिखी दा कार सिखी दा नुकसान ते जेड़े पांच पांच पन्नियां दे पीरां फकीरां दी एडा लांदे ने सिख कि ये गुरमत है। गुरु ग्रंथ साहिब दी बाणी पढ़न वाले तंत मंत में जो ही तित चाक में लग गए, तो वह गुरु शब्द कमा के देख तेरे बाबे दे सामने ता नूर शाह जादूगरनी ने भी हथियार कर दिते छ, तेरे गुरु तेज बहादुर दे सामने ता असाम दियां जादूगरनियां पत्थर वगा वगा के मारन वालियां ने भी सिर झुका दिते छ। हां सुमंत्र सब तो श्रेष्ठ मंत्र है, गुरु का शब्द गुरु का मंत्र ते नाल बचन कीता साध बचना, सतगुरु दे अमृत बचन, साधु गुरु दे बचन कोट दोख बिना समय करोड़ा दुखा दा नाश कर देंदे ने, जेड़ा गुरु के बचन नु कमा लेंदा है। कहन लगे हर चरण कमल ध्यानंद, जिन्ना अपना ध्यान गुरु दे चरण कमला च जोड़ दिता। ध्यान देखो असि ध्यान नु थोड़ा जा चल के देखी। एक दिन मैं खद्दर दे बस्तर पाए कार से वाले महापुरुष, सारी जिंदगी उन्होंने गुरु दर ते बतीत की थी। सेवा ते गए उन्होंने बीबिया ने एक शब्द क्या कहना, धियो साऊ शब्द वरते साऊ धियो, जो बाहर निकलिए ते पंछी ना देखियो कीड़ी देखिए ते अंदर टिकिया रहिंदा। गल कैसे कमाल दी की मेरी धियो उड़ दे पंछी ना देखियो, बाहर निकलिया जे घरों तो ते कीड़िया देखे दा मतलब सी नजर उच्ची ना करियो, नजर नू जमीन ते टिका के रखियो, नजर नू थले टिका के रखियो। हजूर कृपालू जी कहिंदे तू बाहर दा ध्यान छड के गुरु दे चरणा च जोड़ ध्यान, हर चरण कमल ध्यान ते कला तेरा भरा नी, नानक कुल समूह उदाहरण है, तेरिया कई कुलां दा पार उतारा हो जाएगा जदों तेरा ध्यान गुरु दे चरणा भी जुड़ गया। आओ समा भावे समाप्त हो चुका है, मैं मिनट सारे दो चार आप जी दे लैने ने, मैनू खिमा कर दिया जी। आओ सारे अंदर नू टिकाइए, अज गुरु कलगी वाले दे चरणा विच इउ समझो कि असी केसगढ़ दी पहाड़ी ते पहुंचे, थोड़ा जा टिकाण दा अपने आप नू यतन करो। कलगी वाला अलौकिक बचित्र नाटक पिया करदा है, उत्थे पंजां नू इक आवाज सुनाई देंदी पई है, वाहे गुरु गुर मंत्र है जप होमे कोई कोई भी रचना, ना कोई बीबी ना कोई बुजुर्ग ना कोई बच्चा। प्यारो उच्ची आवाज विच गुरु जपया करो, क्योंकि आदत पै जाएगी फिर गुरु गुरु जपन दी। करो कृपा और उच्चारण करो जी वाहे।